ਪੰਨੇ ਦੇ ਤਕਰੀਬਨ ਅਖੀਰ ਤੇ ਸ਼ਬਦ ਸ਼ੁਰੂ ਹੁੰਦਾ ਹੈ। 18ਵਾਂ ਸ਼ਬਦ ਹੈ ਸ੍ਰੀ ਰਾਗ ਮਹਿਲਾ ਪਹਿਲਾ। ਆਓ ਪਾਠ ਸਰਵਣ ਕਰੀਏ। ਸਾਰੇ ਹੀ ਪੋਥੀਆਂ ਖੋਲ ਕੇ ਸਾਹਮਣੇ ਰੱਖੋ ਔਰ ਪ੍ਰੇਮ ਨਾਲ ਪਾਠ ਸਰਵਣ ਕਰੀਏ। ਵਿਸ਼ਰਾਮਾਂ ਦਾ ਖਿਆਲ ਕਰੋ, ਉਚਾਰਣ ਦਾ ਖਿਆਲ ਰੱਖਣਾ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤਪਾਲ ਹੀ, ਲੇਖ ਹੈ ਸਾਸ ਗਿਰਾਸ। ਅੰਤਰ ਗੁਰਮੁਖੀ ਤੂੰ ਵਸੈ, ਜਿਉ ਪਾਵੈ ਤਿਉਂ ਨਿਰਜਾਸ। ਜੀ ਅਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ, ਪਾਇਆ ਗੁਰਮੁਖੀ ਗਿਆਨ। ਰਹਾਵ ਅੰਤਰ ਕੀ ਗਤੀ ਜਾਣੀਐ, ਗੁਰ ਮਿਲੀਐ ਸ਼ੰਕਿ ਉਤਾਰ, ਮੋਇਆ ਜਿਤ ਕਰ ਜਾਈਐ, ਤਿਤ ਜੀਵਦਿਆਂ ਮਰ ਮਾਰ। ਅਨਹਦ ਸ਼ਬਦ ਸੁਹਾਵਣੈ, ਪਾਈਐ ਗੁਰਵਿਚਾਰ। ਅਨਹਦ ਬਾਣੀ ਪਾਈਐ, ਤੈਂ ਹਉਮੈ ਹੋਏ ਬਿਨਾਸ, ਸਤਿਗੁਰ ਸੇਵੇ ਆਪਣਾ, ਹਉ ਸਦ ਕੁਰਬਾਣੈ ਤਾਸ। ਖੜ ਦਰਗੈ ਪਹਿਨਾਈਐ, ਮੁਖੈ ਹਰੀ ਨਾਮ ਨਿਵਾਸ। ਜੈ ਦੇਖਾਂ ਤੈਂ ਰਵ ਰਹੇ, ਸ਼ਿਵ ਸ਼ਕਤੀ ਕਾ ਮੇਲ। ਤ੍ਰੈ ਗੁਣ ਬੰਦੀ ਦੇਹੁਰੀ, ਜੋ ਆਇਆ ਜਗ ਸੋਂ ਖੇਲ। ਵਿਜੋਗੀ ਦੁਖ ਵਿਛੜੇ, ਮਨ ਮੁਖੀ ਲਹੈ ਨਾ ਮੇਲ। ਮਨ ਬੈਰਾਗੀ ਘਰ ਵਸੈ, ਸੱਚ ਪੈ ਰਾਤਾ ਹੋਏ, ਗਿਆਨ ਮਹਾਰਸ ਭੋਗਵੈ, ਬੌੜ ਭੂਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ, ਪੀ ਫਿਰ ਦੁੱਖ ਨਾ ਹੋਏ। ਇਹ ਹੈ ਸ਼ਬਦ ਜੋ ਆਪਾਂ ਜੀ ਵਿਚਾਰਾਂਗੇ। ਆਖਦਿਨ ਪਾਤਸ਼ਾਹ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਪਾਤਸ਼ਾਹ ਇੱਥੇ ਸਿਮਰਨ ਬੰਦਗੀ ਵਾਲਿਆਂ ਦੀ ਗੱਲ ਕਰ ਰਹੇ ਨੇ, ਉਹ ਜੋ ਭਗਤੀ ਵਿੱਚ ਪੈ ਜਾਂਦੇ ਨੇ, ਬੰਦਗੀ ਵਿੱਚ ਪੈ ਜਾਂਦੇ ਨੇ, ਉਹਨਾਂ ਦੀ ਗੱਲ ਕਰ ਰਹੇ ਨੇ। ਐਸੇ ਗੁਰਮੁਖ ਜੋ ਸਿਮਰਨ ਬੰਦਗੀ ਵਿੱਚ ਪੈਂਦੇ ਨੇ, ਭਗਤੀ ਕਰਦੇ ਨੇ, ਉਹਨਾਂ ਬਾਰੇ ਕੀ ਆਖਦੇ ਨੇ? ਮਰਨਾ ਕੀ ਚਿੰਤਾ ਨਹੀਂ, ਉਹ ਫਿਰ ਮੌਤ ਦਾ ਫਿਕਰ ਨਹੀਂ ਰੱਖਦੇ, ਉਹਨਾਂ ਨੂੰ ਮੌਤ ਦੀ ਚਿੰਤਾ ਨਹੀਂ ਹੁੰਦੀ। ਜੋ ਇਨਸਾਨ ਸੱਚੇ ਦਿਲੋਂ ਬੰਦਗੀ ਵਿੱਚ ਪੈ ਜਾਂਦੇ ਨੇ, ਪ੍ਰਭੂ ਚਿੰਤਨ ਵਿੱਚ ਪੈ ਜਾਂਦੇ ਨੇ, ਉਹਨਾਂ ਦਾ ਮੌਤ ਦਾ ਡਰ ਚੁੱਕਿਆ ਜਾਂਦਾ, ਉਹਨਾਂ ਨੂੰ ਮੌਤ ਦੀ ਚਿੰਤਾ ਰਹਿੰਦੀ ਕੋਈ ਨਹੀਂ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਨਾ ਉਹਨਾਂ ਅੰਦਰ ਇਹ ਖੁਆਇਸ਼ ਰਹਿ ਜਾਂਦੀ ਹੈ ਕਿ ਮੈਂ ਬਹੁਤ ਲੰਮੇਰੀ ਉਮਰ ਜੀਵਾਂ। ਜਿੰਨੀ ਕੁ ਮਾਲਕ ਨੇ ਆਪਣੀ ਰਜ਼ਾ ਵਿੱਚ ਬਖਸ਼ੀ ਹੈ ਉਹ ਕਾਫੀ ਹੈ, ਉਸ ਵਿੱਚ ਰਾਜ਼ੀ ਰਹਿੰਦੇ ਨੇ। ਉਹ ਇਹ ਨਹੀਂ ਚਾਹੁੰਦੇ ਕਿ ਜਿੰਨੇ ਮਾਲਕ ਨੇ ਬਖਸ਼ੀ ਹੈ ਉਸ ਤੋਂ ਜ਼ਿਆਦਾ ਮਿਲੇ, ਇਸ ਕਰਕੇ ਉਹ ਲੰਮੀ ਉਮਰ ਦੀਆਂ ਅਰਦਾਸਾਂ ਨਹੀਂ ਕਰਦੇ, ਹੇ ਪਰਮਾਤਮਾ ਮੈਨੂੰ ਲੰਮੇਰੀ ਉਮਰ ਬਖਸ਼ੀ। ਉਹ ਇਸ ਵਿੱਚ ਰਾਜ਼ੀ ਨੇ, ਜਿੰਨੇ ਤੂੰ ਆਪਣੇ ਭਾਣੇ ਵਿੱਚ ਸਵਾਸ ਬਖਸ਼ੇ ਨੇ, ਜਿੰਨੀ ਲੰਮੀ ਉਮਰ ਤੂੰ ਆਪਣੀ ਰਜ਼ਾ ਵਿੱਚ ਬਖਸ਼ੀ ਹੈ, ਮੈਂ ਉਸੇ ਵਿੱਚ ਹੀ ਰਾਜ਼ੀ ਹਾਂ। ਉਹ ਲੰਮੀ ਉਮਰ ਨਹੀਂ ਲੋੜਦੇ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੋ ਇਹ ਅਵਸਥਾ ਕਿਸ ਇਨਸਾਨ ਦੀ ਹੈ? ਉਸ ਗੁਰਮੁਖ ਇਨਸਾਨ ਦੀ ਹੋ ਜਾਂਦੀ ਏ ਜੋ ਬੰਦਗੀ ਵਿਚ ਰੂਹਾਨੀ ਤੌਰ ਤੇ ਉੱਚਾ ਹੋ ਜਾਂਦਾ ਹੈ, ਉਸ ਦੀ ਸੋਚਣੀ ਇਹੋ ਜਿਹੀ ਹੋ ਜਾਂਦੀ ਏ ਜੋ ਬੰਦਗੀ ਵਿਚ ਪੈ ਕੇ ਰੂਹਾਨੀ ਤੌਰ ਤੇ ਆਤਮਕ ਤੌਰ ਤੇ ਉੱਚਾ ਉੱਠ ਜਾਂਦਾ ਹੈ, ਉਸ ਦੀ ਸੋਚਣੀ ਇਹੋ ਜਿਹੀ ਹੁੰਦੀ ਏ। ਉਹ ਕਹਿੰਦਾ ਕਿ ਮੈਨੂੰ ਹੁਣ ਮੌਤ ਦੀ ਚਿੰਤਾ ਨਹੀਂ। ਮੌਤ ਦੀ ਚਿੰਤਾ ਤਾਂ ਉਸ ਨੂੰ ਹੈ ਜਿਸ ਨੇ ਪ੍ਰਭੂ ਨਾਲ ਗੰਢ ਨਹੀਂ ਪਾਈ, ਜਿਸਦੇ ਹਿਰਦੇ ਤੇ ਵਿਕਾਰਾਂ ਦੇ ਜੋ ਫਲ ਨੇ ਉਹ ਭੋਗਣ ਦਾ ਡਰ ਵਸਿਆ ਹੋਇਆ ਹੈ, ਜਿਸਦੇ ਹਿਰਦੇ ਵਿਚ ਇਹ ਡਰ ਵਸਿਆ ਉਸ ਨੂੰ ਚਿੰਤਾ। ਜੋ ਬੰਦਗੀ ਵਿਚ ਪੈ ਚੁੱਕਾ ਹੈ, ਜਿਸਦੇ ਸਾਰੇ ਵਿਕਾਰ ਛੁੱਟ ਚੁੱਕੇ ਨੇ, ਜਿਸ ਨੂੰ ਪਤਾ ਹੈ ਮਾਲਕ ਦੀ ਦਇਆ ਮੇਰੇ ਸਿਰ ਤੇ ਹੈ, ਉਸ ਨੂੰ ਫਿਰ ਮੌਤ ਦੀ ਚਿੰਤਾ ਨਹੀਂ ਰਹਿ ਜਾਂਦੀ। ਜੀਵਨ ਕੀ ਨਹੀਂ ਆਸ, ਨਾ ਹੀ ਉਹ ਬਹੁਤੀ ਲਮੇਰੀ ਜ਼ਿੰਦਗੀ ਦੀ ਆਸ ਰੱਖਦਾ ਹੈ। ਮਾਲਕ ਨੇ ਜੋ ਆਪਣੇ ਪਾਣੇ ਵਿਚ ਬਖਸ਼ੀ ਹੈ ਉਸੇ ਵਿਚ ਰਾਜ਼ੀ ਹੈ। ਤੂੰ ਸਰਬ ਜੀਵਾਂ ਪ੍ਰਿਤਪਾਲ ਹੀ, ਲੇਖ ਹੈ ਸਾਸ ਗਿਰਾਸ। ਸਾਰੇ ਇਨਸਾਨ ਬੰਦਗੀ ਵਾਲੇ ਨਹੀਂ, ਸਾਰੇ ਇਨਸਾਨ ਪਾਪਾਂ ਤੋਂ ਰਹਿਤ ਨਹੀਂ। ਕਈ ਨਿਰਮਲ ਹਿਰਦੇ ਵਾਲੇ ਨੇ, ਕਈ ਮੈਲਿਆਂ ਹਿਰਦੇ ਵਾਲੇ ਨੇ, ਕਈਆਂ ਦੇ ਕਰਮ ਚੰਗੇ ਨੇ, ਕਈਆਂ ਦੇ ਮਾੜੇ ਨੇ। ਇਹ ਜਾਣਦਾ ਹੋਇਆ ਵੀ ਪਰਮਾਤਮਾ ਸਾਰੇ ਜੀਵਾਂ ਦੀ ਪ੍ਰਤਿਪਾਲਨਾ ਕਰਦਾ ਹੈ। ਤੂੰ ਸਰਬ ਜੀਆਂ ਪ੍ਰਿਤਪਾਲ ਹੀ, ਲਿਖ ਹੈ ਸਾਸ ਗਿਰਾਸ। ਇੱਥੋਂ ਪਤਾ ਲੱਗਦਾ ਹੈ ਅਸਲੀ ਭਾਵ ਦਾ, ਲਿਖ ਹੈ ਸਾਸ ਗਿਰਾਸ। ਪੰਕਤੀ ਦਾ ਭਾਵ ਕੀ ਹੈ? ਆ ਮਗਰਲੇ ਜਿਹੜੇ ਤਿੰਨ ਲਫ਼ਜ਼ ਨੇ ਇੱਥੋਂ ਸਮਝ ਆ ਜਾਂਦੀ ਹੈ। ਲਿਖ ਹੈ ਸਾਸ ਗਿਰਾਸ, ਇਹ ਪਹਿਲਾਂ ਸਮਝਾਵਾਂ ਫਿਰ ਜੋੜਨਾ ਨਾਲ। ਲਿਖ ਹੈ ਤੋਂ ਭਾਵ ਲੇਖੇ ਵਿਚ, ਹਿਸਾਬ ਵਿਚ, ਨਜ਼ਰਾਂ ਵਿਚ। ਸਾਸ ਗਿਲਾਸ, ਹਰ ਜ਼ਿੰਦਗੀ ਦਾ ਸਵਾਸ ਅਸੀਂ ਕਿਵੇਂ ਬਤੀਤ ਕਰਦੇ ਹਾਂ, ਕਿਹੜੇ ਕਰਮ ਕਰਦੇ ਹਾਂ, ਉਸ ਦਾ ਜੋ ਹਿਸਾਬ ਹੈ ਉਹ ਮਾਲਕ ਕੋਲ ਹੈ, ਜਾਣਦਾ ਹੈ ਮਾਲਕ। ਹਰ ਸਵਾਸ ਲੇਖੇ ਵਿਚ ਹੈ, ਭਾਵ ਹਰ ਸਵਾਸ ਸਾਡਾ ਕਿਵੇਂ ਲੱਗਾ ਹੈ, ਜ਼ਿੰਦਗੀ ਦਾ ਹਰ ਸਵਾਸ ਅਸੀਂ ਕਿਵੇਂ ਬਤੀਤ ਕੀਤਾ ਹੈ, ਕਿਸ ਕਰਮ ਵਿਚ ਲਾਇਆ ਹੈ, ਚੰਗੇ ਵਿਚ ਜਾਂ ਮਾੜੇ ਵਿਚ, ਉਸ ਦਾ ਹਿਸਾਬ, ਉਸ ਦਾ ਲੇਖਾ ਪਰਮੇਸ਼ਰ ਪਾਸ ਹੈ। ਤਾਂ ਭਾਵ ਕੀ ਹੈ? ਜੀਵਨ ਵਿਚ ਬੰਦਾ ਚੰਗੇ ਵੀ ਕੰਮ ਕਰਦਾ ਹੈ, ਮਾੜੇ ਵੀ ਕੰਮ ਕਰਦਾ ਹੈ। ਹਰ ਸਵਾਸ ਕਿਸ ਲੇਖੇ ਲੱਗਾ ਹੈ, ਉਸ ਦਾ ਹਿਸਾਬ ਮਾਲਕ ਕੋਲ ਹੈ। ਹਰ ਸਵਾਸ ਕਿਵੇਂ ਬਤੀਤ ਕੀਤਾ ਹੈ, ਚੰਗਾ ਕਰਮ ਕਰਦਿਆਂ ਜਾਂ ਮਾੜਾ ਕਰਦਿਆਂ, ਇਹ ਮਾਲਕ ਦੇ ਹਿਸਾਬ ਵਿਚ ਹੈ, ਮਾਲਕ ਜਾਣਦਾ ਹੈ। ਇਹ ਜਾਣਦਾ ਹੋਇਆ ਵੀ ਤੂੰ ਸਰਬ ਜੀਆਂ ਪ੍ਰਿਤਪਾਲ ਹੀ, ਮਾਲਕ ਤੂੰ ਸਭਨਾਂ ਦਾ ਲੇਖਾ ਜਾਣਦਾ ਹੋਇਆ ਵੀ ਕਿ ਕਿਵੇਂ ਬਤੀਤ ਹੋ ਰਹੀ ਹੈ ਹਰ ਇਕ ਦੀ ਜ਼ਿੰਦਗੀ, ਫਿਰ ਵੀ ਤੂੰ ਸਾਰਿਆਂ ਦੀ ਪ੍ਰਿਤਪਾਲਨਾ ਕਰਦਾ, ਚੰਗਿਆਂ ਦੀ ਵੀ ਕਰਦਾ ਹੈ ਤੇ ਮਾੜਿਆਂ ਦੀ ਵੀ ਕਰਦਾ, ਸਾਰੇ ਜੀਵਾਂ ਦੀ ਪ੍ਰਿਤਪਾਲਨਾ ਕਰਦਾ। ਜੇ ਨਾ ਕਰਦਾ ਹੋਵੇ ਤਾਂ ਮੰਦ ਕਰਮੀ ਪਾਪੀ ਇਹ ਤਾਂ ਭੁੱਖੇ ਮਰ ਜਾਣ, ਇਹਨਾਂ ਨੂੰ ਤਾਂ ਰੋਟੀ ਮਿਲਣੀ ਚਾਹੀਦੀ ਨਹੀਂ, ਫਿਰ ਤਾਂ ਇੱਕ ਵੀ ਮੰਦ ਪਾਪੀ ਸੰਸਾਰ ਤੇ ਰਹਿਣਾ ਨਹੀਂ ਚਾਹੀਦਾ, ਫਿਰ ਤਾਂ ਸਾਰੇ ਚੰਗੇ ਹੋਣੇ ਚਾਹੀਦੇ ਨੇ। ਪਰ ਅਸੀਂ ਵੇਖਦੇ ਹਾਂ ਚੰਗੇ ਵੀ ਵਸ ਰਹੇ ਨੇ ਸੰਸਾਰ ਵਿਚ, ਮਾੜੇ ਵੀ ਵਸ ਰਹੇ ਨੇ, ਨਿਰਮਲ ਕਰਨੀ ਵਾਲੇ ਵੀ ਵਸ ਰਹੇ ਨੇ, ਮੰਦ ਕਰਨੀ ਵੀ ਕਰਨ ਵਾਲੇ ਵਸ ਰਹੇ ਨੇ। ਤਾਂ ਮਾਲਕ ਪ੍ਰਭੂ ਦਾ ਸਭਨਾਂ ਨੂੰ ਪ੍ਰਿਤਪਾਲਦਾ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ, ਇਹ ਜਾਣਦਾ ਹੋਇਆ ਵੀ ਕਿ ਬਹੁਤ ਇਨਸਾਨ ਐਸੇ ਨੇ ਜੋ ਮੰਦ ਕਰਮੀ ਨੇ, ਉਨ੍ਹਾਂ ਦੀ ਵੀ ਪ੍ਰਿਤਪਾਲਨਾ ਤੇ ਉਹ ਕਰ ਰਿਹਾ, ਉਹ ਜੀ ਰਹੇ ਨੇ। ਅੰਤਰ ਗੁਰਮੁਖੀ ਤੂੰ ਵਸੈ, ਜਿਉਂ ਪਾਵੈ ਤਿਉਂ ਨਿਰਜਾਸ। ਅੰਤਰ ਗੁਰਮੁਖੀ ਤੂੰ ਵਸੈ,
ਜਿਉਂ ਪਾਵੈ ਤਿਉਂ ਨਿਰਜਾਸ। ਨਿਰਜਾਸ ਨਿਰਣਾ ਕਰਵਾ ਦੇ। ਨਿਰਜਾਸ ਲਫ਼ਜ਼ ਪਹਿਲਾਂ ਸਮਝੋ। ਨਿਰਜਾਸ ਕਰਵਾ ਦੇ ਦਾ ਭਾਵ ਹੈ ਨਿਰਣਾ ਕਰਵਾ ਦੇ, ਫੈਸਲਾ ਯਕੀਨ ਕਰਵਾ ਦੇ, ਭਰੋਸਾ ਕਰਵਾ ਦੇ। ਕਹਿੰਦੇ ਨੇ ਪਾਤਸ਼ਾਹ, ਅੰਤਰ ਤੂੰ ਵਸੈਂ, ਅੰਤਰ ਗੁਰਮੁਖੀ ਤੂੰ ਵਸੈਂ, ਜਿਉਂ ਪਾਵੈ ਤਿਉਂ ਨਿਰਜਾਸ। ਅੰਤਰ ਗੁਰਮੁਖੀ ਤੂੰ ਵਸੈਂ, ਗੁਰੂ ਦੀ ਸਿੱਖਿਆ ਨਾਲ, ਗੁਰੂ ਦੀ ਸਿੱਖਿਆ ਨਾਲ ਗੁਰਮੁਖੀ, ਇਹ ਸੋਝੀ ਪੈਂਦੀ ਹੈ ਕਿ ਸਭਨਾ ਅੰਦਰ ਤੂੰ ਵਸੈਂ, ਹੇ ਪ੍ਰਭੂ ਤੂੰ ਵਸਦਾ ਹੈ। ਗੁਰਮੁਖੀ ਅੰਤਰ ਤੂੰ ਵਸੈਂ, ਅਰਥ ਕਰਨ ਲੱਗਿਆ ਗੁਰਮੁਖੀ ਮੈਂ ਪਹਿਲਾਂ ਲੈ ਲਿਆ। ਗੁਰੂ ਦੀ ਸਿੱਖਿਆ ਨਾਲ ਬੰਦੇ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਹੇ ਪਰਮਾਤਮਾ ਸਭਨਾ ਦੇ ਅੰਦਰ ਤੂੰ ਵਸਦਾ ਹੈ, ਅੰਤਰ ਤੂੰ ਵਸੈਂ। ਸਭਨਾ ਅੰਦਰ ਜੋਤ ਤੇਰੀ ਹੈ, ਤੂੰ ਵਸਣਾ। ਇਹ ਸੋਝੀ ਗੁਰੂ ਦੀ ਸਿੱਖਿਆ ਪਾ ਕੇ ਹੋ ਜਾਂਦੀ ਹੈ। ਜਿਉਂ ਪਾਵੈ ਤਿਉਂ ਨਿਰਜਾਸ। ਇੱਥੇ ਜਿਵੇਂ ਸੇਵਕ ਆਖ ਰਿਹਾ, ਮੈਨੂੰ ਇਹ ਸੋਝੀ ਹਜੇ ਨਹੀਂ ਆਈ, ਮੈਨੂੰ ਸਭਨਾ ਵਿੱਚ ਉਹ ਨਹੀਂ ਦਿਸਦਾ। ਹੇ ਪ੍ਰਭੂ ਜਿਉਂ ਪਾਵੈ, ਜਿੰਨੇ ਤੈਨੂੰ ਚੰਗਾ ਲੱਗੇ, ਜਿਵੇਂ ਤੈਨੂੰ ਠੀਕ ਲੱਗੇ, ਤਿਉਂ ਤਿਵੇਂ ਹੀ ਨਿਰਜਾਸ ਮੈਨੂੰ ਇਸ ਗੱਲ ਦਾ ਭਰੋਸਾ ਦਿਵਾ ਦੇ, ਮੈਨੂੰ ਵੀ ਭਰੋਸਾ ਦਿਵਾ ਦੇ, ਮੈਨੂੰ ਵੀ ਇਸ ਗੱਲ ਦਾ ਯਕੀਨ ਦਿਵਾ ਦੇ, ਮੈਨੂੰ ਵੀ ਇਸ ਗੱਲ ਦਾ ਭਰੋਸਾ ਦਿਵਾ ਦੇ, ਮੈਨੂੰ ਵੀ ਇਸ ਗੱਲ ਦਾ ਯਕੀਨ ਹੋ ਜਾਏ, ਭਰੋਸਾ ਹੋ ਜਾਏ ਕਿ ਸਭਨਾ ਦੇ ਅੰਦਰ ਤੂੰ ਹੀ ਵਸਦਾ। ਗੁਰੂ ਦੀ ਸਿੱਖਿਆ ਪਾ ਲੈਣ ਵਾਲਿਆਂ ਨੂੰ ਤੇ ਸੋਝੀ ਪੈ ਜਾਂਦੀ ਹੈ ਕਿ ਸਭਨਾ ਦੇ ਅੰਦਰ ਮਾਲਕ ਦੀ ਜੋਤ ਵਸਦੀ ਹੈ, ਉਹ ਹੀ ਵਸਦਾ ਹੈ। ਪਰ ਮੈਨੂੰ ਇਹ ਸੋਝੀ ਨਹੀਂ ਹੋਈ, ਹੇ ਮਾਲਕਾ ਜਿਵੇਂ ਤੈਨੂੰ ਚੰਗਾ ਲੱਗੇ, ਬਸ ਮੈਨੂੰ ਵੀ ਇਹ ਯਕੀਨ ਦਿਵਾ ਦੇ ਕਿ ਸਭਨਾ ਅੰਦਰ ਉਹ ਹੀ ਵਸਦਾ ਹੈ, ਮੈਨੂੰ ਵੀ ਇਹ ਸੋਝੀ ਪਵਾ ਦੇ, ਮੈਨੂੰ ਵੀ ਯਕੀਨ ਦਵਾ ਦੇ ਕਿ ਸਭਨਾ ਅੰਦਰ ਮਾਲਕ ਹੀ ਵਸਦਾ ਹੈ। ਔਰ ਸਭ ਨਾਲੋਂ ਵੱਡੀ ਗੱਲ ਇਹ ਹੋਈ ਹੈ, ਜਿਸ ਦਿਨ ਸੋਝੀ ਇਹ ਆ ਜਾਂਦੀ ਹੈ, ਅਸਲ ਵਿੱਚ ਜਿਸ ਦਿਨ, ਅਸਲੀਅਤ ਵਿੱਚ ਪ੍ਰੈਕਟੀਕਲੀ ਜਿਸ ਦਿਨ ਇਹ ਸੋਝੀ ਆ ਜਾਂਦੀ ਹੈ, ਬੰਦੇ ਨੂੰ ਪ੍ਰਾਪਤੀ ਹੋ ਗਈ ਸਮਝੋ। ਕਿਉਂਕਿ ਇਸ ਬਿਨਾਂ ਤੇ ਜ਼ਿੰਦਗੀ ਚੱਲਣ ਲੱਗ ਪਏ ਕਿ ਸਭਨਾ ਅੰਦਰ ਮਾਲਕ ਵਸਦਾ ਹੈ, ਬੰਦਾ ਬਦਲ ਗਿਆ, ਬੰਦਾ ਬਦਲ ਗਿਆ, ਪੁਰਾਣਾ ਨਾ ਰਿਹਾ, ਨਵਾਂ ਹੋ ਗਿਆ। ਗੁਨਾਹ ਹੁੰਦੇ ਹੀ ਤਦ ਨੇ, ਦੂਸਰਿਆਂ ਨਾਲ ਬੇਇਨਸਾਫੀ ਤਦ ਹੀ ਕਰੀਦੀ ਹੈ, ਦੂਸਰੇ ਨਾਲ ਬੁਰਾਈ ਇਸੇ ਕਰਕੇ ਹੋ ਜਾਂਦੀ ਹੈ, ਦੂਸਰੇ ਨਾਲ ਗੁਨਾਹ ਇਵੇਂ ਕਰ ਲਈਦਾ ਹੈ। ਜਦੋਂ ਇਹ ਖਿਆਲ ਕਰੀਦਾ ਹੈ, ਜਦੋਂ ਇਹ ਖਿਆਲ ਨਹੀਂ ਹੁੰਦਾ ਕਿ ਸਭਨਾ ਅੰਦਰ ਮਾਲਕ ਹੈ, ਜਿਸ ਦਿਨ ਖਿਆਲ ਆ ਜਾਏ ਕਿ ਸਭਨਾ ਅੰਦਰ ਮਾਲਕ ਵਸਦਾ ਹੈ, ਫਿਰ ਕਿਸੇ ਨਾਲ ਬੁਰਾਈ ਕਿਵੇਂ ਕਰੋਗੇ, ਫਿਰ ਕਿਸੇ ਨਾਲ ਬੇਇਨਸਾਫੀ ਕਿਵੇਂ ਕਰੋਗੇ, ਫਿਰ ਠੱਗੀ ਧੋਖਾ ਵਧੀਕੀ ਦੂਸਰਿਆਂ ਨਾਲ ਹੋ ਨਹੀਂ ਸਕਦੀ। ਇਹ ਉਦੋਂ ਤੱਕ ਹੀ ਚੱਲਦੀ ਹੈ ਜਦੋਂ ਤੱਕ ਇਹ ਸੋਝੀ ਨਹੀਂ ਉਤਰੀ। ਜਦੋਂ ਸੋਝੀ ਉਤਰ ਜਾਂਦੀ ਹੈ ਇਸ ਗੱਲ ਦੀ ਕਿ ਸਭਨਾ ਅੰਦਰ ਮਾਲਕ ਵਸਦਾ, ਉਹ ਬੰਦਾ ਤੇ ਪ੍ਰਭੂ ਨੂੰ ਪਾ ਗਿਆ ਸਮਝੋ, ਉਹ ਬੰਦਾ ਤਾਂ ਫਿਰ ਬਦਲ ਗਿਆ, ਪੁਰਾਣਾ ਨਾ ਰਿਹਾ, ਉਹ ਤੇ ਨਵਾਂ ਹੋ ਗਿਆ। ਜੀ ਅਰੇ ਰਾਮ ਜਪਤ ਮਨ ਮਾਨ, ਜੀ ਅਰੇ ਰਾਮ ਜਪਤ ਮਨ ਮਾਨ, ਜਿੰਦੇ ਮਨ ਨੂੰ ਨਾਮ ਜਪਣ ਵਿੱਚ ਮਨਾ। ਭਾਵ ਜਿਵੇਂ ਜਵਾਬ ਆ ਰਿਹਾ ਹੈ ਕਿ ਇਹ ਸੋਝੀ ਤਾਂ ਪਵੇਗੀ ਜੇ ਨਾਮ ਜਪੇਗਾ। ਜਿੰਦੇ, ਤੂੰ ਨਾਮ ਜਪਣ ਵਿੱਚ ਮਨ ਨੂੰ ਮਨਾ। ਮਨ ਨੂੰ ਰਾਜ਼ੀ ਕਰ। ਮਨ ਬੰਦਿਸ਼ ਵਿੱਚ ਨਾ ਜਪੇ, ਮਨ ਰਾਜ਼ੀ ਹੋਵੇ ਜਪਣ ਵਿੱਚ। ਅਸੀਂ ਬੱਧੇ ਰੁੱਧੇ ਨਾਮ ਜਪਦੇ ਹਾਂ, ਮਨ ਤੇ ਅਜੇ ਇਸ ਪਾਸੇ ਰਾਜ਼ੀ ਨਹੀਂ। ਕਹਿੰਦੇ ਨੇ ਜੀ ਰੇ ਰਾਮ ਜਪਤ ਮਨ ਮਾਨ। ਹੇ ਜਿੰਦੇ, ਪਰਮੇਸ਼ਰ ਦਾ ਨਾਮ ਜਪਣ ਵਿੱਚ ਆਪਣੇ ਮਨ ਨੂੰ ਮਨਾ। ਮਨ ਰਾਜ਼ੀ ਹੋਵੇ, ਮਨ ਖੁਸ਼ ਹੋਵੇ ਨਾਮ ਜਪ ਕੇ, ਮਨ ਵਿੱਚ ਚਾਹਤ ਉੱਠੇ ਨਾਮ ਜਪਣ ਦੀ, ਇਸ ਤਰ੍ਹਾਂ ਤਬਦੀਲੀ ਆਉਂਦੀ ਹੈ, ਇਸ ਤਰ੍ਹਾਂ ਸੋਝੀ ਪੈਂਦੀ ਹੈ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖੀ ਗਿਆਨ। ਅੰਤਰ ਲਾਗੀ, ਅੰਤਰ ਹਿਰਦੇ ਅੰਦਰ, ਲਾਗੀ ਲੱਗੀ ਹੋਈ ਅੱਗ। ਹੁਣ ਅੰਦਰ ਕਿਹੜੀ ਲੱਗਦੀ ਹੈ ਅੱਗ ਹਿਰਦੇ ਚ? ਉਹ ਹੁੰਦੀ ਹੈ ਤ੍ਰਿਸ਼ਨਾ ਦੀ ਅੱਗ, ਉਹ ਹੁੰਦੀ ਹੈ ਲੋਭ ਲਾਲਚ ਦੀ ਅੱਗ। ਅੰਤਰ ਲਾਗੀ, ਆ ਜਿਹੜੀ ਅੰਦਰ ਮੱਚ ਰਹੀ ਹੈ, ਭੜਕ ਰਹੀ ਹੈ, ਤ੍ਰਿਸ਼ਨਾ ਰੂਪੀ ਅੱਗ, ਲੋਭ ਲਾਲਚ ਦੀ ਅੱਗ। ਜਲ ਬੁਝੀ, ਇਹ ਤੇ ਨਾਮ ਨਾਲ ਹੀ ਬੁਝਦੀ ਹੈ, ਇਹ ਨਾਮ ਜਲ ਨਾਲ ਬੁਝਦੀ ਹੈ। ਆ ਦੂਜੀ ਬਾਹਰਲੀ ਅੱਗ, ਘਰ ਸੜ ਰਿਹਾ ਹੋਵੇ ਕਿਸੇ ਦਾ, ਤੇ ਆਉਂਦੇ ਨਾ ਫਾਇਰ ਬ੍ਰਿਗੇਡ ਵਾਲੇ, ਪਾਣੀ ਛਿੜ ਕੇ ਬੁਝਾ ਜਾਂਦੇ ਨੇ। ਪਰ ਤ੍ਰਿਸ਼ਨਾ ਦੀ ਅੱਗ ਪਾਣੀ ਪੀਤਿਆਂ ਨਹੀਂ ਬੁਝਣੀ, ਇਹ ਤੇ ਨਾਮ ਜਲ ਨਾਲ ਬੁਝੇਗੀ। ਇਸ ਲਈ ਨਾਮ ਜਪਣਾ ਬੜਾ ਜ਼ਰੂਰੀ ਹੈ। ਇਹ ਤ੍ਰਿਸ਼ਨਾ ਸਤਾ ਰਹੀ ਹੈ, ਇਹ ਜਲਾ ਰਹੀ ਹੈ, ਦੁਖੀ ਕਰ ਰਹੀ ਹੈ, ਇਸ ਅੱਗ ਨੂੰ ਨਾਮ ਜਲ ਨਾਲ ਬੁਝਾ। ਇਹ ਨਾਮ ਜਲ ਨਾਲ ਬੁਝਦੀ ਹੈ। ਪਾਇਆ ਗੁਰਮੁਖੀ ਗਿਆਨ, ਜਿਨ੍ਹਾਂ ਨੇ ਨਾਮ ਜਪ ਕੇ ਇਹ ਤ੍ਰਿਸ਼ਨਾ ਦੀ ਅੱਗ ਬੁਝਾ ਲਈ, ਉਹਨਾਂ ਪਾਇਆ ਗੁਰਮੁਖੀ ਗਿਆਨ। ਉਹਨਾਂ ਗੁਰੂ ਦੀ ਸਿੱਖਿਆ ਦੁਆਰਾ ਬ੍ਰਹਮ ਦਾ ਗਿਆਨ, ਪਰਮੇਸ਼ਰ ਦਾ ਗਿਆਨ ਪਾ ਲਿਆ, ਰੂਹਾਨੀ ਗਿਆਨ ਪਾ ਲਿਆ, ਆਤਮ ਗਿਆਨ ਪਾ ਲਿਆ। ਜਿਨ੍ਹਾਂ ਦੀ ਤ੍ਰਿਸ਼ਨਾ ਅੱਗ ਬੁਝ ਗਈ ਨਾਮ ਨਾਲ, ਉਹਨਾਂ ਨੇ ਪ੍ਰਭੂ ਦਾ ਗਿਆਨ ਪਾ ਲਿਆ। ਕਿਉਂਕਿ ਜਦੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਫਿਰ ਨਾਮ ਵਿੱਚ ਮਨ ਜੁੜ ਜਾਂਦਾ ਹੈ, ਫਿਰ ਪ੍ਰਭੂ ਚਰਨਾਂ ਵਿੱਚ ਮਨ ਜੁੜ ਜਾਂਦਾ ਹੈ, ਫਿਰ ਅਸਲ ਬੰਦਗੀ ਹੁੰਦੀ ਹੈ ਤੇ ਬ੍ਰਹਮ ਗਿਆਨ ਹਾਸਲ ਹੋ ਜਾਂਦਾ। ਜੇ ਤ੍ਰਿਸ਼ਨਾ ਦੀ ਅੱਗ ਨਾ ਬੁਝੇ ਤੇ ਫਿਰ ਤ੍ਰਿਸ਼ਨਾ ਪਜਾਈ ਫਿਰਦੀ ਹੈ ਮਨ ਨੂੰ, ਮਨ ਜੁੜ ਨਹੀਂ ਪਾਉਂਦਾ, ਉਹ ਗਿਆਨ ਹਾਸਲ ਨਹੀਂ ਹੁੰਦਾ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖੀ ਗਿਆਨ। ਜਿਸ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਜੋ ਮੱਚ ਰਹੀ ਹੈ, ਨਾਮ ਜਲ ਨਾਲ ਬੁਝ ਗਈ, ਉਸ ਨੂੰ ਬ੍ਰਹਮ ਦਾ ਗਿਆਨ ਹਾਸਲ ਹੋ ਗਿਆ। ਰਹਾ ਅੰਤਰ ਕੀ ਗਤੀ ਜਾਣੀ ਹੈ, ਗੁਰ ਮਿਲੀਏ ਸ਼ੰਕ ਉਤਾਰ। ਅੰਤਰ ਕੀ ਗਤੀ ਜਾਣੀ ਹੈ, ਗਤ ਨਹੀਂ ਆਖਿਆ ਮੈਂ, ਗਤੀ ਤੇ ਗਤੀ ਤੋਂ ਭਾਵ ਹੈ ਅਵਸਥਾ, ਇੱਥੇ ਗਤੀ ਦਾ ਭਾਵ ਹੈ ਅਵਸਥਾ। ਅੰਦਰ ਜੋ ਉੱਚੀ ਰੂਹਾਨੀ ਆਤਮਕ ਅਵਸਥਾ ਪੈਦਾ ਹੁੰਦੀ ਹੈ, ਜੋ ਉੱਚੀ ਅਵਸਥਾ ਪੈਦਾ ਹੋ ਸਕਦੀ ਹੈ ਇਨਸਾਨ ਦੇ ਅੰਦਰ, ਰੂਹਾਨੀ ਅਵਸਥਾ, ਉਹ ਜਾਣੀ ਦੀ ਹੈ ਕਦੋਂ? ਗੁਰ ਮਿਲੀਏ ਸ਼ੰਕ ਉਤਾਰ, ਗੁਰ ਮਿਲੀ ਹੈ, ਗੁਰੂ ਨਾਲ ਜੋੜ ਪਾਈਏ, ਗੁਰੂ ਨਾਲ ਮੇਲਾ ਪਾਈਏ, ਗੁਰੂ ਦੇ ਸੇਵਕ ਬਣੀਏ, ਗੁਰੂ ਵਾਲੇ ਬਣੀਏ। ਸ਼ੰਕੂ ਤਾਰ ਸਾਰੀਆਂ ਸ਼ੰਕਾਵਾਂ ਲਾ ਕੇ, ਸਾਰੇ ਸ਼ੰਕੇ ਸ਼ੁਬੇ ਮਿਟਾ ਕੇ, ਤਾਂ ਕਹਿੰਦੇ ਨੇ ਜਦੋਂ ਸਾਰੇ ਸ਼ੰਕੇ ਲਾ ਕੇ ਸ਼ਰਧਾ ਨਾਲ ਗੁਰੂ ਦੇ ਸੇਵਕ ਬਣੀਏ, ਗੁਰੂ ਨਾਲ ਜੋੜ ਪਾਈਏ, ਗੁਰੂ ਦੇ ਸੇਵਕ ਬਣੀਏ, ਸਾਰੇ ਸ਼ੰਕੇ ਲਾ ਕੇ, ਗੁਰੂ ਤੇ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਇਹ ਮੈਨੂੰ ਪਾਰ ਨਹੀਂ ਲੰਘਾਏਗਾ। ਗੁਰੂ ਤੇ ਪੂਰਨ ਭਰੋਸਾ ਧਾਰ ਕੇ, ਸ਼ੰਕੇ ਲਾ ਕੇ ਜਦੋਂ ਗੁਰੂ ਦੇ ਸੇਵਕ ਬਣੀਏ, ਤਾਂ ਫਿਰ ਅੰਤਰ ਕੀ ਗਤੀ ਜਾਣੀਏ, ਤਾਂ ਫਿਰ ਅੰਦਰਲੀ ਜੋ ਉੱਚੀ ਆਤਮਕ ਅਵਸਥਾ ਜੋ ਬਣ ਸਕਦੀ ਹੈ, ਉਸ ਦੀ ਸੋਝੀ ਪੈ ਜਾਂਦੀ ਹੈ। ਭਾਵ ਜੋ ਅੰਦਰ ਉੱਚੀ ਅਵਸਥਾ ਬੰਦਗੀ ਵਾਲਿਆਂ ਦੀ ਬਣੀ ਕਰਦੀ ਹੈ, ਉਸ ਅਵਸਥਾ ਦੀ ਸੋਝੀ ਪੈ ਜਾਂਦੀ ਹੈ, ਉਹ ਅਵਸਥਾ ਹਾਸਲ ਹੋ ਜਾਂਦੀ ਹੈ। ਬੰਦਗੀ ਵਾਲਿਆਂ ਨੂੰ ਅੰਦਰ ਉੱਚੀ ਰੂਹਾਨੀ ਅਵਸਥਾ ਪ੍ਰਾਪਤ ਹੁੰਦੀ ਹੈ, ਤਾਂ ਉਸ ਉੱਚੀ ਅਵਸਥਾ ਦੀ ਤੁਹਾਨੂੰ ਵੀ ਸੋਝੀ ਪੈ ਸਕਦੀ ਹੈ, ਤੁਹਾਨੂੰ ਵੀ ਉਹ ਪ੍ਰਾਪਤ ਹੋ ਸਕਦੀ ਹੈ ਅਵਸਥਾ, ਜੇਕਰ ਤੁਸੀਂ ਸਾਰੇ ਸ਼ੰਕੇ ਸ਼ੁਬੇ ਉਤਾਰ ਕੇ ਗੁਰੂ ਦੇ ਲੜ ਲੱਗ ਜਾਓ, ਗੁਰੂ ਦੇ ਸੇਵਕ ਬਣ ਜਾਓ। ਅੰਤਰ ਕੀ ਗਤੀ ਜਾਣੀਏ, ਆਪਣੇ ਹੀ ਅੰਦਰ ਜੋ ਆਤਮਾ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ, ਰੂਹਾਨੀ ਅਵਸਥਾ ਬਣ ਸਕਦੀ ਹੈ, ਉਹ ਤੁਸੀਂ ਜਾਣ ਸਕਦੇ ਹੋ ਕਦੋਂ, ਜਦੋਂ ਸਾਰੇ ਸ਼ੰਕੇ ਸ਼ੁਬਾ ਦੂਰ ਕਰਕੇ ਸ਼ਰਧਾ ਨਾਲ ਗੁਰੂ ਦੇ ਲੜ ਲੱਗ ਜਾਓ, ਗੁਰੂ ਨਾਲ ਜੋੜ ਪਾਓ, ਗੁਰੂ ਦੀ ਸਿੱਖਿਆ ਲਓ। ਮੋਇਆ ਜਿੱਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ, ਮੋਇਆ ਜਿੱਤ ਕਰ ਜਾਈਏ, ਮੋਇਆ ਮਰ ਕੇ ਜਿੱਤ ਕਰ, ਜਿਸ ਪਰਮਾਤਮਾ ਕਰ, ਜਿਸ ਪ੍ਰਭੂ ਦਰ ਜਾਈਏ, ਜਾਈਦਾ ਏ। ਆਪਾਂ ਕਹਿੰਦੇ ਹਾਂ ਜਦੋਂ ਸਰੀਰਕ ਤੌਰ ਤੇ ਪੈ ਪਈਏ, ਸਰੀਰ ਮਰ ਜਾਏ, ਸਰੀਰ ਖਤਮ ਹੋ ਜਾਏ, ਸਰੀਰ ਦਾ ਵਿਨਾਸ਼ ਹੋ ਜਾਏ, ਫਿਰ ਆਤਮਾ ਪ੍ਰਭੂ ਦੇ ਦਰ ਤੇ ਜਾਂਦੀ ਹੈ। ਤੂੰ ਕਹਿੰਦੇ ਨੇ ਮੋਇਆ ਜਿੱਤ ਕਰ ਜਾਈਏ, ਜਿੱਥੇ ਸਰੀਰ ਦੇ ਮਰਿਆ ਪਹੁੰਚਣਾ ਹੈ ਆਤਮਾ ਨੇ, ਤਿਤ ਜੀਵਦੇ ਆ ਮਰ ਮਾਰ, ਤਿਤ ਤਿਸ ਘਰ, ਉਸ ਪਰਮਾਤਮਾ ਦੇ ਘਰ, ਉਸ ਪਰਮਾਤਮਾ ਦੇ ਦਰ, ਜੀਵਦਿਆਂ ਜਿਉਂਦਿਆਂ ਹੀ ਮਰ ਮਾਰ, ਮਨ ਨੂੰ ਮਰ ਕੇ ਪਹੁੰਚ ਜਾ, ਮਨ ਨੂੰ ਮਾਰ ਮੁਕਾ ਕੇ, ਮਨ ਨੂੰ ਮਾਰ ਮੁਕਾ ਕੇ ਉਹ ਅਵਸਥਾ ਤੂੰ ਹੁਣੇ ਹੀ ਪ੍ਰਾਪਤ ਕਰ ਲੈ, ਬੰਦਗੀ ਨਾਲ ਪ੍ਰਾਪਤ ਕਰ ਲੈ, ਗੁਰੂ ਦੇ ਲੜ ਲੱਗ ਕੇ। ਤੂੰ ਸੋਚਦਾ ਕਿ ਮਰਾਂਗੇ ਫਿਰ ਪਰਮਾਤਮਾ ਨਾਲ ਮੇਲਾ ਹੋਵੇਗਾ, ਸ਼ਾਇਦ ਫਿਰ ਇਹ ਜੋਤ ਪਰਮਾਤਮਾ ਜੋਤ ਨਾਲ ਰਲੇਗੀ। ਬਈ ਆ ਹੁਣੇ ਇਸੇ ਜ਼ਿੰਦਗੀ ਦੌਰਾਨ ਆਪਣੇ ਮਨ ਨੂੰ ਮਾਰ ਕੇ, ਮਨ ਨੂੰ ਮਾਰਨਾ ਹੈ, ਮਨ ਤੋਂ ਮਾਇਆ ਤੇ ਵਿਕਾਰਾਂ ਦਾ ਪ੍ਰਭਾਵ ਮੁਕਾਉਣਾ, ਇਹ ਹੁੰਦਾ ਹੈ ਮਨ ਨੂੰ ਮਾਰਨਾ। ਮਨ ਨੂੰ ਮਾਰਨਾ ਦਾ ਮਤਲਬ ਕੀ ਹੈ? ਮਨ ਨੂੰ ਕਾਬੂ ਕਰਨਾ, ਮਨ ਨੂੰ ਵਸ ਵਿੱਚ ਕਰਨਾ। ਮਨ ਮਾਰਨਾ ਹੁੰਦਾ ਮਨ ਨੂੰ ਕਾਬੂ ਕਰਨਾ, ਮਨ ਨੂੰ ਵਸ ਵਿੱਚ ਕਰ ਲੈਣਾ, ਮਨ ਨੂੰ ਮੋਹ ਮਾਇਆ ਤੋਂ ਹਟਾ ਕੇ ਆਪਣੇ ਵਸ ਵਿੱਚ ਕਰ ਲੈਣਾ। ਇਹ ਕੰਮ ਤਾਂ ਹੁਣੇ ਹੋ ਸਕਦਾ, ਇਸੇ ਜੀਵਨ ਵਿੱਚ ਹੋ ਸਕਦਾ ਹੈ। ਮੌਤ ਤੱਕ ਉਡੀਕਣ ਦੀ ਲੋੜ ਨਹੀਂ ਹੈ, ਇਹ ਹੁਣੇ ਹੋ ਸਕਦਾ। ਜੀਵਦਿਆਂ ਇਸੇ ਜ਼ਿੰਦਗੀ ਵਿੱਚ, ਸਰੀਰ ਵਿੱਚ ਰਹਿੰਦਿਆਂ ਹੀ ਆਪਣੇ ਮਨ ਨੂੰ ਵਸ ਕਰਕੇ ਤੇ ਤੂੰ ਪ੍ਰਭੂ ਦੇ ਦਰ ਨਾਲ ਜੁੜ ਸਕਦਾ, ਪ੍ਰਭੂ ਦਾ ਦਰ ਪਾ ਸਕਦਾ, ਪ੍ਰਭੂ ਜੋਤ ਨਾਲ ਮੇਲਾ ਪਾ ਸਕਦਾ। ਇਹ ਕੰਮ ਹੁਣੇ ਹੋ ਸਕਦਾ, ਮੌਤ ਤੱਕ ਉਡੀਕਣ ਦੀ ਲੋੜ ਨਹੀਂ ਹੈ, ਇਹ ਤੇ ਹੁਣੇ ਹੋ ਸਕਦਾ। ਮੌਤ ਤੋਂ ਬਾਅਦ ਤੇ ਜੂਨਾ ਨੇ, ਜਿਨ੍ਹਾਂ ਦਾ ਮੇਲਾ ਹੈ ਇਸੇ ਜੀਵਨ ਵਿੱਚ ਮੇਲਾ ਹੈ। ਅੰਤਰ ਕੀ ਗਤੀ ਜਾਣੀ ਹੈ, ਗੁਰ ਮਿਲੀਏ ਸ਼ੰਕ ਉਤਾਰ। ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ। ਮਰ ਮਾਰ, ਮਾਰ ਕੇ ਮੁਕਾ ਕੇ। ਅਨਹਦ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ। ਅਨਹਦ ਸ਼ਬਦ ਸੁਹਾਵਣੈ, ਸੁਹਾਵਣੇ ਤੋਂ ਭਾਵ ਸੋਹਣੇ ਰਸੀਲੇ। ਸੁਹਾਵਣੇ ਦਾ ਮਤਲਬ ਹੁੰਦਾ ਸੋਹਣੇ, ਤੇ ਭਾਵ ਹੈ ਸੋਹਣੇ ਰਸੀਲੇ। ਤੇ ਰਸੀਲੇ ਜਦੋਂ ਮੈਂ ਆਖਦਾ ਹਾਂ, ਜ਼ਬਾਨ ਦਾ ਰਸ ਨਹੀਂ, ਇਹ ਤੇ ਅੰਦਰਲਾ ਮਿੱਠਾ ਰਸ ਜੋ ਪੈਦਾ ਹੁੰਦਾ ਹੈ। ਅਨਹਦ ਸ਼ਬਦ ਸੁਹਾਵਣੇ, ਅਨਹਦ ਸ਼ਬਦ ਦੀਆਂ ਸੁਰੀਲੀਆਂ ਤੁਨਾ, ਰਸ ਭਰੀਆਂ ਤੁਨਾ, ਇਸ ਦਾ ਆਨੰਦ ਪਾ ਲਈਦਾ, ਮਾਣਿਆ ਜਾ ਸਕਦਾ ਹੈ। ਕਿਵੇਂ? ਗੁਰ ਵਿਚਾਰ, ਗੁਰੂ ਦੀ ਬਾਣੀ ਦੀ ਵਿਚਾਰ ਕਰ, ਗੁਰੂ ਦੀ ਬਾਣੀ ਦੀ ਵਿਚਾਰ ਕਰ ਕਰਕੇ, ਗੁਰੂ ਦੀ ਬਾਣੀ ਕਮਾ ਕਮਾ ਕੇ, ਅਨਹਦ ਸ਼ਬਦ ਦੀਆਂ ਤੁਨਾ ਦਾ ਵੀ ਇਸੇ ਜੀਵਨ ਵਿਚ ਰਸ ਮਾਣਿਆ ਜਾ ਸਕਦਾ। ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ। ਮਨ ਨੂੰ ਜਦੋਂ ਮੋਹ ਮਾਇਆ ਵੱਲੋਂ ਮਾਰ ਲਈਏ, ਤਦ ਫਿਰ ਅਨਹਦ ਸ਼ਬਦ ਰਸੀਲੇ, ਅਨਹਦ ਸ਼ਬਦ ਉਸਦਾ ਵੀ ਰਸ ਮਾਣਿਆ ਜਾ ਸਕਦਾ ਹੈ, ਗੁਰੂ ਦੀ ਬਾਣੀ ਦੀ ਵਿਚਾਰ ਕਰ ਕਰਕੇ। ਅਨਹਦ ਬਾਣੀ ਪਾਈਐ ਤੈਂ ਹੋਮੈ ਹੋਏ ਬਿਨਾਸ। ਅਨਹਦ ਬਾਣੀ ਪਾਈਐ ਤੈਂ ਹੋਮੈ ਹੋਏ ਬਿਨਾਸ। ਇਹ ਜਰਾ ਸਮਝਣ ਵਾਲੀ ਗੱਲ ਹੈ। ਅਨਹਦ ਬਾਣੀ ਪਾਈਐ, ਅਨਹਦ ਬਾਣੀ ਪਾਉਂਦਿਆਂ ਤੱਕ, ਅਨਹਦ ਬਾਣੀ ਦੀ ਪ੍ਰਾਪਤੀ ਕਰਦਿਆਂ ਤੱਕ, ਅਨਹਦ ਬਾਣੀ ਪਾਈਐ, ਅਨਹਦ ਬਾਣੀ ਦੀ ਪ੍ਰਾਪਤੀ ਹੋਵੇ ਤਦ ਤੱਕ ਹੋਮੈ ਹੋਏ ਵਿਨਾਸ਼, ਹੋਮੈ ਦਾ ਵਿਨਾਸ਼ ਹੋ ਜਾਂਦਾ ਹੈ। ਹੋਮੈ ਦਾ ਵਿਨਾਸ਼ ਹੋਣਾ ਕੀ ਹੈ? ਮੈਂ ਤੇ ਤੂੰ ਦਾ ਫਰਕ ਮਿਟ ਜਾਣਾ। ਸਾਰੇ ਧਿਆਨ ਦੇਣਾ ਜ਼ਰਾ, ਆ ਜਿਹੜੀ ਅੰਦਰਲੀ ਇਹ ਸਮਝਣ ਵਾਲੀ ਗੱਲ ਮੈਂ ਸਮਝਾ ਰਿਹਾ। ਕਹਿੰਦੇ ਨੇ ਅਨਹਦ ਬਾਣੀ ਪਾਈਐ ਤੈ ਹੋਮੈ ਹੋਏ ਵਿਨਾਸ਼, ਅਨਹਦ ਬਾਣੀ ਦੀ ਪ੍ਰਾਪਤੀ ਤੱਕ ਹੋਮੈ ਦਾ ਵਿਨਾਸ਼ ਹੁਣ ਹੋ ਜਾਂਦਾ ਹੈ, ਹੋਮੈ ਬਚਦੀ ਨਹੀਂ। ਮੈਂ ਤੇ ਤੂੰ ਦਾ ਫਰਕ ਰਹਿ ਨਹੀਂ ਜਾਂਦਾ। ਇਹ ਮੈਂ ਤੇ ਤੂੰ ਦਾ ਫਰਕ ਕੀ ਹੈ? ਇਹ ਸਮਝਣ ਵਾਲੀ ਗੱਲ ਹੈ। ਮੈਂ ਤੋਂ ਭਾਵ ਮੇਰੀ ਆਤਮਾ ਤੇ ਤੂੰ ਪਰਮਾਤਮਾ, ਆਤਮਾ ਤੇ ਪਰਮਾਤਮਾ ਦਾ ਭੇਦ ਮੁੱਕ ਜਾਂਦਾ। ਅਨਹਦ ਸ਼ਬਦ ਦੀ ਪ੍ਰਾਪਤੀ ਤੱਕ ਮੈਂ ਤੇ ਤੂੰ ਦਾ ਫਰਕ ਮਿਟ ਜਾਂਦਾ ਹੈ, ਆਤਮਾ ਤੇ ਪਰਮਾਤਮਾ ਤੱਕ ਦਾ ਭੇਦ ਮਿਟ ਜਾਂਦਾ ਹੈ। ਹੁਣ ਮੈਂ ਇਸ ਪੰਕਤੀ ਨੂੰ ਸਮਝਾਉਣ ਲਈ ਕਬੀਰ ਜੀ ਦੀਆਂ ਕੁਝ ਪੰਕਤੀਆਂ ਤੁਹਾਨੂੰ ਦੱਸਾਂ। ਕਬੀਰ ਜੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ। ਲਿਖ ਲਓ, ਕੰਮ ਆਏਗੀ। ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਹਮ ਅਬ ਤੁਮ ਹਮ ਨਾਹੀਂ, ਅਬ ਤੁਮ ਹਮ ਨਾਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਹਮ ਤੁਮ ਨਾਹੀਂ, ਅਬ ਹਮ ਤੁਮ ਏਕ ਪਏ ਹੈ, ਅਬ ਹਮ ਤੁਮ ਏਕ ਪਏ ਹੈ, ਏਕੈ ਦੇਖਤ ਮਨ ਪਤੇ ਆਈ। ਬਹੁਤ ਪਤੇ ਦੀ ਗੱਲ ਕਬੀਰ ਜੀ ਕਹਿ ਰਹੇ ਨੇ, ਇੱਥੇ ਟੁੱਕਦੀ। ਜਬ ਹਮ ਹੋਤੇ ਤਬ ਤੁਮ ਨਾਹੀਂ, ਜਦੋਂ ਮੈਂ ਪੁਣਾ ਮੇਰੇ ਵਿੱਚ ਸੀ, ਮੈਂ ਹਾਂ, ਉਦੋਂ ਤੂੰ ਨਹੀਂ ਸੀ, ਉਦੋਂ ਤੇਰੀ ਸੋਝੀ ਨਹੀਂ ਸੀ, ਉਦੋਂ ਤੱਕ ਤੇਰੇ ਨਾਲ ਮੇਲਾ ਨਹੀਂ ਹੋਇਆ, ਤੇਰੀ ਸੋਝੀ ਨਹੀਂ ਪਈ। ਜਦ ਤੱਕ ਮੇਰੇ ਵਿੱਚ ਮੈਂ ਪੁਣਾ ਸੀ, ਤਦ ਤੱਕ ਮੇਰਾ ਮੇਲਾ ਤੇਰੇ ਨਾਲ ਨਹੀਂ ਹੋ ਸਕਿਆ। ਤਬ ਤੁਮ ਨਹੀਂ, ਤਦੋਂ ਤੱਕ ਤੂੰ ਮੇਰੇ ਲਈ ਨਹੀਂ ਸੀ, ਮੇਰਾ ਤੇਰੇ ਨਾਲ ਮੇਲਾ ਨਹੀਂ ਹੋਇਆ। ਅਬ ਤੁਮ ਹਮ ਨਹੀਂ, ਹੁਣ ਜਦੋਂ ਮੈਂ ਨਹੀਂ ਬਚਿਆ, ਹੁਣ ਤੂੰ ਨਜ਼ਰ ਆ ਗਿਆ। ਅਬ ਤੁਮ ਹਮ ਨਹੀਂ, ਜਦ ਮੈਂ ਪੁਣਾ ਮੁੱਕ ਗਿਆ, ਫਿਰ ਤੂੰ ਪੁਣਾ ਰਹਿ ਗਿਆ, ਹੁਣ ਤੂੰ ਨਜ਼ਰ ਆਇਆ। ਅਬ ਹਮ ਤੁਮ ਏਕ ਪਏ ਹੈ, ਮੈਂ ਪੁਣੇ ਮੁੱਕਣ ਤੇ ਮੈਂ ਤੇ ਤੂੰ ਅਸੀਂ ਇੱਕ ਹੋ ਗਏ ਹਾਂ। ਮੇਰਾ ਮੈਂ ਪੁਣਾ ਮੁੱਕਣ ਤੇ ਹੇ ਰੱਬਾ ਮੈਂ ਤੇ ਤੂੰ ਇੱਕ ਹੋਏ ਹਾਂ। ਜਦ ਤੱਕ ਮੈਂ ਪੁਣਾ ਨਹੀਂ ਨਾ ਮੁੱਕਦਾ, ਅਨਹਦ ਸ਼ਬਦ ਦੀ ਪ੍ਰਾਪਤੀ ਨਹੀਂ, ਪਰਮਾਤਮਾ ਨਾਲ ਮੇਲਾ ਨਹੀਂ, ਮੈਂ ਤੇ ਤੂੰ ਇੱਕ ਨਹੀਂ ਹੋ ਸਕਦੇ। ਮੈਂ ਪੁਣਾ ਮੁੱਕਿਆ, ਫੇਰ ਪਰਮਾਤਮਾ ਨਾਲ ਮੇਲਾ ਹੈ ਆਤਮਾ ਦਾ। ਇੱਕ ਦੇਖਤ ਮਨ ਪਤੇ ਆਈ, ਇੱਕ ਪਰਮਾਤਮਾ ਦੇ ਦਰਸ਼ਨ ਹੁੰਦਿਆਂ ਮਨ ਵਿੱਚ ਪ੍ਰਸੰਨਤਾ ਹੁੰਦੀ ਹੈ, ਖੁਸ਼ੀ ਪੈਦਾ ਹੁੰਦੀ ਹੈ, ਮਨ ਪਤਿਆਉਂਦਾ ਹੈ, ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ, ਮਨ ਪਤੀਜਦਾ ਹੈ, ਮਨ ਪ੍ਰਸੰਨਤਾ ਵਿੱਚ ਆਉਂਦਾ ਹੈ। ਉਹ ਆਨੰਦ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਮੈਂ ਪੁਣਾ ਬਾਕੀ ਹੈ, ਮੈਂ ਪੁਣਾ ਮੁੱਕਿਆ, ਮੈਂ ਤੇ ਤੂੰ ਇੱਕ ਹੋ ਜਾਂਦੇ ਨੇ। ਰਾਮ ਕਬੀਰਾ, ਇੱਕ ਭੈ ਹੈ ਵਾਲੀ ਹਾਲਤ ਕਦੋਂ ਹੁੰਦੀ ਹੈ? ਜਦੋਂ ਮੈਂ ਪੁਣਾ ਮੁੱਕੇ। ਇਹੀ ਗੱਲ ਇੱਥੇ ਪਾਤਸ਼ਾਹ ਸਮਝਾ ਰਹੇ ਨੇ, ਕਹਿੰਦੇ ਨੇ ਅਨਹਦ ਬਾਣੀ ਪਾਈਐ, ਅਨਹਦ ਸ਼ਬਦ ਦੀ ਪ੍ਰਾਪਤੀ ਹੋ ਜਾਏ ਤਦ ਤੱਕ ਤੈਂ ਉਸ ਅਵਸਥਾ ਵਿੱਚ, ਤੈਂ ਉਸ ਹਾਲਤ ਵਿੱਚ ਹਉਮੈ ਹੋਏ ਵਿਨਾਸ਼, ਹਉਮੈ ਦਾ ਵਿਨਾਸ਼ ਹੋ ਚੁੱਕਾ ਹੁੰਦਾ ਹੈ, ਹਉਮੈ ਬਚਦੀ ਨਹੀਂ। ਜੇ ਹਉਮੈ ਅੰਦਰ ਹੈ ਤਾਂ ਉਸ ਸ਼ਬਦ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ, ਉਸ ਨਾਲ ਮੇਲਾ ਹੋ ਹੀ ਨਹੀਂ ਸਕਦਾ। ਇਹ ਮੇਲਾ ਤੇ ਉਦੋਂ ਹੈ ਜਦੋਂ ਹਉ ਮੁੱਕ ਜਾਏ, ਇੱਕ ਤੂੰ ਹੀ ਰਹਿ ਜਾਏ। ਹਉ ਜਦੋਂ ਤੂੰ ਵਿੱਚ ਸਮਾ ਜਾਏ ਤੇ ਤੂੰ ਹੀ ਰਹਿ ਜਾਏ, ਫੇਰ ਹੀ ਮੇਲਾ ਗਿਣਿਆ ਜਾਂਦਾ ਹੈ ਨਾ। ਜਦੋਂ ਹਉ ਵੀ ਹੈ ਤੇ ਤੂੰ ਵੀ ਹੈ, ਮੇਲਾ ਕਿੱਥੇ? ਫਿਰ ਮੈਂ ਤੇ ਤੂੰ, ਫਿਰ ਤੇ ਜੁਦਾਈ ਹੈ। ਏਕਤਾ ਕਦੋਂ ਹੈ? ਜਦੋਂ ਦੋਵਾਂ ਚੋਂ ਇੱਕ ਮੁੱਕੇ। ਤੇ ਪਰਮਾਤਮਾ ਤੇ ਸਦੀਵ ਹੈ, ਤਾਂ ਮੈਂ ਪੁਣਾ ਮੁਕਾਉਣਾ, ਮੈਂ ਪੁਣਾ ਮੁੱਕਿਆ, ਤੂੰ ਦਾ ਰੂਪ ਹੋਈਦਾ। ਤਾਂ ਅਨਹਦ ਸ਼ਬਦ ਦੀ ਪ੍ਰਾਪਤੀ ਤੱਕ ਮੈਂ ਪੁਣਾ ਮੁੱਕ ਜਾਂਦਾ, ਇਹ ਰਹਿੰਦਾ ਹੀ ਨਹੀਂ, ਬਚਦਾ ਹੀ ਨਹੀਂ। ਜੇ ਬਚ ਗਿਆ ਤਾਂ ਪ੍ਰਾਪਤੀ ਹੋ ਨਹੀਂ ਸਕਦੀ, ਜੇ ਬਚ ਗਿਆ ਤੇ ਉੱਥੇ ਤੱਕ ਪਹੁੰਚ ਹੋ ਹੀ ਨਹੀਂ ਸਕਦੀ। ਇਹ ਅੰਤਰੀ ਭਾਵ ਹੈ। ਜੈ ਦੇਖਾਂ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਅੱਜ ਮੈਂ ਪੰਕਤੀ ਵਿੱਚ ਇੱਕ ਭੁੱਲ ਗਿਆ ਸਾਂ, ਆਓ ਫਿਰ ਸਰਵਣ ਕਰੀਏ। ਸਤਿਗੁਰੂ ਸੇਵੇ ਆਪਣਾ ਹਾਂ ਸਦ ਕੁਰਬਾਣੈ ਤਾਸ, ਸਤਿਗੁਰ ਸੇਵੇ ਆਪਣਾ ਹਾਂ ਸਦ ਕੁਰਬਾਣੈ ਤਾਸ। ਸਤਿਗੁਰ ਸੇਵੇ ਆਪਣੀ ਗੁਰੂ ਦੀ ਸੇਵਾ ਬਜਾਏ, ਆਪਣੇ ਗੁਰੂ ਦੇ ਲੜ ਲੱਗ ਕੇ ਬਦਗੀ ਰੂਪੀ ਸੇਵਾ ਬਜਾਏ, ਹਾਂ ਸਦ ਕੁਰਬਾਣੈ ਤਾਸ, ਮੈਂ ਐਸੇ ਵਿਅਕਤੀ ਤੋਂ ਸਦਾ ਹੀ ਕੁਰਬਾਨ ਹਾਂ। ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਐਸੇ ਵਿਅਕਤੀ ਤੋਂ, ਮੈਂ ਐਸੇ ਇਨਸਾਨ ਤੋਂ ਸਦਾ ਸਦਕੇ ਹਾਂ, ਕੁਰਬਾਨ ਹਾਂ, ਜਿਹੜਾ ਆਪਣੇ ਗੁਰੂ ਦੇ ਲੜ ਲੱਗੇ ਤੇ ਗੁਰੂ ਦੀ ਦੱਸੀ ਹੋਈ ਬੰਦਗੀ ਵਾਲੀ ਸੇਵਾ ਕਮਾਏ, ਮੈਂ ਉਸ ਤੋਂ ਸਦਕੇ। ਸਤਿਗੁਰ ਸੇਵੇ ਦਾ ਮਤਲਬ ਕੀ ਹੁੰਦਾ ਹੈ? ਗੁਰੂ ਨੂੰ ਸੇਵਣਾ ਹੈ, ਗੁਰੂ ਦੇ ਲੜ ਲੱਗ ਕੇ ਬੰਦਗੀ ਵਾਲੀ ਸੇਵਾ ਵਜਾਉਣੀ। ਜਿਹੜਾ ਇਹ ਕੰਮ ਕਰੇ, ਪਾਤਸ਼ਾਹ ਆਖਦੇ ਨੇ, ਮੈਂ ਤੇ ਉਸ ਹਸਤੀ ਤੋਂ ਕੁਰਬਾਨ, ਮੈਂ ਤੇ ਐਸੇ ਸੇਵਕ ਤੋਂ ਕੁਰਬਾਨ। ਖੜ ਦਰਗਹ ਪੈ ਨਾਈ, ਐਸਾ ਇਨਸਾਨ ਜੋ ਗੁਰੂ ਦੇ ਲੜ ਲੱਗਦਾ ਹੈ ਤੇ ਬੰਦਗੀ ਕਰਦਾ ਹੈ ਤੇ ਆਪਣੀ ਹਉਮੈ ਮਿਟਾਉਂਦਾ ਹੈ, ਮੈਂ ਪੁਣਾ ਮੁਕਾ ਲੈਂਦਾ ਹੈ, ਖੜ ਦਰਗਹਿ ਪੈ ਨਾਈਐ। ਖੜ ਲਿਜਾ ਕੇ, ਦਰਗਹਿ ਦਰਗਾਹੇ, ਪਹਿਨਾਈਐ ਸਤਕਾਰਿਆ ਜਾਂਦਾ। ਐਸੀ ਆਤਮਾ ਤਾਂ ਦਰਗਾਹੇ ਲਿਜਾ ਕੇ ਸਤਕਾਰੀ ਜਾਂਦੀ ਹੈ। ਜਿਹੜੀ ਆਤਮਾ, ਜਿਹੜੇ ਸੇਵਕ, ਜਿਹੜਾ ਸੇਵਕ ਗੁਰੂ ਦੇ ਲੜ ਲੱਗੇ, ਗੁਰੂ ਦੀ ਦੱਸੀ ਸੇਵਾ ਬਜਾਏ ਤੇ ਹਉਮੈ ਮੁਕਾਏ, ਮੈਂ ਪੁਨਾ ਮੁਕਾ ਦੇ, ਐਸੀ ਆਤਮਾ ਤਾਂ ਦਰਗਾਹੇ ਲਿਜਾ ਕੇ ਪਹਿਨਾਈ ਜਾਂਦੀ ਹੈ, ਭਾਵ ਆਦਰ ਪਾਉਂਦੀ ਹੈ, ਪਰਮੇਸ਼ਰ ਤੋਂ ਆਦਰ ਪਾਉਂਦੀ ਹੈ, ਸਤਿਕਾਰ ਪਾਉਂਦੀ ਹੈ। ਮੁੱਖ ਹੈ ਹਰੀ ਨਾਮ ਨਿਵਾਸ, ਜਿਸ ਦੇ ਮੂੰਹ ਵਿਚ ਸਦਾ ਨਾਮ ਦਾ ਵਾਸਾ ਰਹਿੰਦਾ ਹੈ, ਜੋ ਮੂੰਹੋਂ ਸਦਾ ਨਾਮ ਜਪਦੀ ਰਹਿੰਦੀ ਹੈ, ਉਹ ਆਤਮਾ ਦਰਗਾਹੇ ਲਿਜਾ ਕੇ ਸਤਿਕਾਰੀ ਜਾਂਦੀ ਹੈ। ਜਿਹੜੀ ਆਤਮਾ, ਜਿਹੜੇ ਇਨਸਾਨ ਦੇ ਮੂੰਹ ਵਿਚ ਨਾਮ ਦਾ ਵਾਸਾ ਰਹਿੰਦਾ ਹੈ ਸਦਾ, ਜੋ ਸਦਾ ਨਾਮ ਜਪਦਾ ਰਹਿੰਦਾ ਹੈ, ਜੋ ਕਦੇ ਨਾਮ ਜਪਣਾ ਭੁਲਾਉਂਦਾ ਨਹੀਂ, ਉਹ ਤਾਂ ਦਰਗਾਹੇ ਲਿਜਾ ਕੇ ਸਤਕਾਰਿਆ ਜਾਂਦਾ ਹੈ। ਜੈ ਦੇਖਾਂ ਤੈ ਰਬ ਰਹੇ ਸ਼ਿਵ ਸ਼ਕਤੀ ਕਾ ਮੇਲ। ਦੋ ਲਫ਼ਜ਼ ਸਮਝਣ ਜੋਗੇ ਨੇ, ਪਹਿਲੋਂ ਸ਼ਿਵ ਤੇ ਸ਼ਕਤੀ। ਸ਼ਿਵ ਤੋਂ ਭਾਵ ਸ਼ਿਵ ਜੀ ਨਹੀਂ, ਸ਼ਿਵ ਦਾ ਮਤਲਬ ਹੈ ਆਤਮਾ, ਰੂਹ ਲਈ ਕਈ ਵਾਰ ਲਫ਼ਜ਼ ਸ਼ਿਵ ਵਰਤਿਆ ਜਾਂਦਾ, ਆਤਮਾ ਲਈ, ਰੂਹ ਲਈ। ਤੇ ਸ਼ਕਤੀ ਲਫ਼ਜ਼ ਵਰਤਿਆ ਜਾਂਦਾ ਹੈ ਮਾਇਆ ਲਈ, ਤੇ ਇੱਥੇ ਸਰੀਰ ਨੂੰ ਮਾਇਆ ਆਖਿਆ। ਸਾਡਾ ਸਰੀਰ ਵੀ ਮਾਇਆ ਹੀ ਹੈ, ਸਰੀਰ ਵੀ ਮਾਇਆ ਦਾ ਹੀ ਹਿੱਸਾ ਹੈ। ਤਾਂ ਸਰੀਰ ਨੂੰ ਮਾਇਆ ਆਖਿਆ, ਤਾਂ ਇੱਥੇ ਸ਼ਕਤੀ ਦਾ ਮਤਲਬ ਹੈ ਸਰੀਰ, ਸਰੀਰ ਰੂਪੀ ਮਾਇਆ। ਜੈ ਦੇਖਾਂ, ਮੈਂ ਜਿੱਧਰ ਤੱਕਦਾ ਹਾਂ, ਸ਼ਿਵ ਸ਼ਕਤੀ ਕਾ ਮੇਲ, ਆਤਮਾਵਾਂ ਦਾ, ਜੀਵਾਂ ਦਾ ਮਾਇਆ ਨਾਲ ਜੋੜ ਹੈ। ਸ਼ਿਵ ਆਖਿਆ ਆਤਮਾਵਾਂ ਨੂੰ, ਰੂਹਾਂ ਨੂੰ, ਆਤਮਾਵਾਂ ਨੂੰ, ਜੀਵਾਂ ਨੂੰ, ਤੇ ਸ਼ਕਤੀ ਆਖਿਆ ਮਾਇਆ ਨੂੰ। ਕਾ ਦਾ ਮੇਲ ਜੋੜ, ਜਿੱਧਰ ਵੀ ਮੈਂ ਤੱਕਦਾ ਮੈਂ ਦੇਖਦਾ ਹਾਂ ਜੀਵਾਂ ਦਾ ਜੋੜ ਮਾਇਆ ਨਾਲ ਹੈ, ਜੀਵ ਮਾਇਆ ਨਾਲ ਜੁੜੇ ਨੇ, ਸਾਰੇ ਸਰੀਰਧਾਰੀ ਮਾਇਆ ਨਾਲ ਜੁੜੇ ਹੋਏ, ਸਭਨਾਂ ਦਾ ਜੋੜ ਮਾਇਆ ਨਾਲ ਪਿਆ ਹੋਇਆ, ਸਭਨਾਂ ਨੂੰ ਮਾਇਆ ਪਿਆਰੀ ਹੈ। ਜਿੱਧਰ ਮੈਂ ਤੱਕਦਾ ਉਧਰ ਹੀ ਵੇਖਦਾ ਕਿ ਸਭਨਾਂ ਜੀਵਾਂ ਦਾ ਜੋੜ ਮਾਇਆ ਨਾਲ ਪਿਆ ਹੋਇਆ, ਸਾਰੇ ਮਾਇਆ ਨਾਲ ਜੁੜੇ ਨੇ, ਮਾਇਆ ਦੀ ਖੇਡ ਖੇਡ ਰਹੇ। ਜੈ ਦੇਖਾਂ ਤੈ ਰਵ ਰਹੇ, ਰਵ ਰਹੇ ਦਾ ਮਤਲਬ ਹੈ ਪਸਰਿਆ ਹੋਇਆ ਹੈ, ਆਮ ਅਰਥ ਹੁੰਦਾ ਰਵ ਰਹੇ, ਵਸਿਆ ਹੋਇਆ ਹੈ, ਮੌਜੂਦ ਹੈ। ਇੱਥੇ ਰਵ ਰਹੇ ਦਾ ਮਤਲਬ ਪਸਰਿਆ ਹੋਇਆ ਹੈ। ਜਿੱਧਰ ਵੀ ਮੈਂ ਤੱਕਦਾ ਹਾਂ ਮੈਂ ਵੇਖਦਾ ਮਾਇਆ ਪਸਰੀ ਹੋਈ ਹੈ, ਜਿੱਧਰ ਮੈਂ ਦੇਖਦਾ ਮਾਇਆ ਪਸਰੀ ਹੋਈ ਹੈ, ਤੇ ਜੀਵਾਂ ਦਾ ਮਾਇਆ ਨਾਲ ਜੋੜ ਹੈ, ਜੀਵ ਮਾਇਆ ਨਾਲ ਜੁੜੇ ਹੋਏ ਨੇ, ਮਾਇਆ ਵਿਚ ਖਚਿਤ ਨੇ, ਮਾਇਆ ਵਿਚ ਖੁੱਬੇ ਹੋਏ ਨੇ। ਇਹ ਅਰਥ ਹੈ ਜੈ ਦੇਖਾਂ ਤੈ ਰਬ ਰਹੇ ਸ਼ਿਵ ਸ਼ਕਤੀ ਕਾ ਮੇਲ, ਜਿੱਧਰ ਵੀ ਮੈਂ ਤੱਕਦਾ ਹਾਂ ਸ਼ਿਵ ਦਾ ਸ਼ਕਤੀ ਨਾਲ ਜੋੜ ਦਿਸ ਰਿਹਾ ਹੈ, ਪਸਰਿਆ ਹੋਇਆ, ਸ਼ਿਵ ਦਾ ਸ਼ਕਤੀ ਨਾਲ ਜੋੜ ਪਸਰਿਆ ਹੋਇਆ, ਫੈਲਿਆ ਹੋਇਆ, ਸਾਰੇ ਜੀਵ ਮਾਇਆ ਵਿਚ ਜੁੜੇ ਹੋਏ ਨੇ। ਮਨ ਬੈਰਾਗੀ ਕਰ ਵਸੈ ਸੱਚ ਪੈ ਰਾਤਾ ਹੋਏ। ਅੱਛਾ, ਛਾਲਾ ਹੀ ਮਾਰਦਾ ਅੱਜ। ਤ੍ਰੈ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋਂ ਖੇਤ। ਤ੍ਰੈ ਗੁਣ ਬੰਦੀ ਦੇਹੁਰੀ। ਤ੍ਰੈ ਗੁਣੀ ਤੇ ਮਾਇਆ ਹੁੰਦੀ ਹੈ। ਤ੍ਰੈ ਗੁਣ ਕਿਸ ਨੂੰ ਆਖੀਦਾ? ਤ੍ਰੈ ਗੁਣੀ ਮਾਇਆ ਨੂੰ। ਬੰਦੀ ਬੱਝੀ ਹੋਈ ਹੈ, ਦੇਹੁਰੀ ਦੇ, ਦੇਹੁਰੀ ਦੇ। ਜਿੱਧਰ ਮੈਂ ਤੱਕਦਾ ਬੰਦੇ ਦੀ ਦੇ, ਮਨੁੱਖ ਦੀ ਦੇ, ਤ੍ਰੈ ਗੁਣੀ ਮਾਇਆ ਵਿਚ ਬੱਝੀ ਹੋਈ ਹੈ, ਮਾਇਆ ਵਿਚ ਧਿਆਨ। ਤ੍ਰੈ ਗੁਣ ਬੰਦੀ ਦੇਹੁਰੀ, ਤ੍ਰੈ ਗੁਣ ਹੈ ਮਾਇਆ ਦੇ, ਤ੍ਰੈ ਗੁਣ ਮਾਇਆ ਦੇ, ਤ੍ਰੈ ਗੁਣਾਂ ਵਿਚ ਬੱਝੀ ਹੋਈ ਹੈ ਦੇਹ। ਹਰ ਇਕ ਦੀ ਦੇਹ, ਹਰ ਇਕ ਸਰੀਰ, ਦੇਹ ਤੋਂ ਭਾਵ ਹੈ ਸਰੀਰ। ਹਰ ਇਕ ਦੀ ਦੇਹ, ਹਰ ਇਕ ਦਾ ਸਰੀਰ ਭਾਵ ਹਰ ਇਕ ਵਿਅਕਤੀ ਤ੍ਰੈਗੁਣੀ ਮਾਇਆ ਵਿਚ ਬੱਝਿਆ ਹੋਇਆ ਹੈ। ਬੰਦੀ ਤੋਂ ਭਾਵ ਬੱਝੀ ਹੋਈ ਹੈ। ਤ੍ਰੈਗੁਣ ਬੰਦੀ ਦੇਹੁਰੀ, ਅਮਨੁੱਖ ਹਰ ਇਕ ਮਨੁੱਖ ਦੀ ਸੋਹਣੀ ਦੇਹ ਜੋ ਹੈ ਤ੍ਰੈਗੁਣੀ ਮਾਇਆ ਵਿਚ ਬੱਝੀ ਹੋਈ ਹੈ। ਜੋ ਆਇਆ ਜਗ ਸੋਂ ਖੇਲ, ਜਿਹੜਾ ਵੀ ਆਉਂਦਾ ਸੰਸਾਰ ਵਿਚ ਮਾਇਆ ਦੀ ਖੇਡ ਖੇਡ ਕੇ ਤੁਰ ਜਾਂਦਾ। ਜੋ ਆਇਆ ਜਗ ਸੋਂ ਖੇਲ, ਜਿਹੜਾ ਵੀ ਆਉਂਦਾ ਸੰਸਾਰ ਵਿਚ ਇਹ ਮਾਇਆ ਦੀ ਖੇਡ ਖੇਡ ਕੇ ਤੁਰ ਜਾਂਦਾ, ਇਹ ਮਾਇਆ ਦੀ ਖੇਡ ਖੇਡਦਾ ਤੇ ਤੁਰ ਜਾਂਦਾ। ਪਹਿਲੋਂ ਆਖਿਆ ਸੀਗਾ ਕਿ ਸੰਸਾਰ ਵਿਚ ਜਿੱਧਰ ਮੈਂ ਤੱਕਦਾ ਸ਼ਿਵ ਸ਼ਕਤੀ ਦਾ ਮੇਲ ਹੈ, ਖਿਆਲ ਤੁਰਿਆ ਜਾ ਰਿਹਾ ਹੈ। ਹਰ ਇਕ ਸਰੀਰ, ਹਰ ਇਕ ਜੀਵ ਤ੍ਰੈਗੁਣੀ ਮਾਇਆ ਵਿਚ ਬੱਝਿਆ ਹੋਇਆ ਹੈ ਤੇ ਮਾਇਆ ਦੀ ਖੇਡ ਖੇਡ ਕੇ ਤੁਰ ਜਾਂਦਾ ਹੈ। ਜੋ ਆਇਆ ਜੱਗ, ਜਿਹੜਾ ਆਉਂਦਾ ਹੈ ਸੰਸਾਰ ਵਿਚ, ਸੋ ਉਹ ਖੇਲ ਇਹ ਮਾਇਆ ਦੀ ਖੇਡ ਖੇਡ ਕੇ ਤੁਰ ਜਾਂਦਾ ਹੈ। ਉਹੀ ਇਹ ਮਾਇਆ ਦੀ ਖੇਡ ਖੇਡਦਾ ਹੈ। ਜਿਹੜਾ ਵੀ ਆਉਂਦਾ ਸੰਸਾਰ ਵਿਚ ਉਹ ਇਹ ਖੇਡ ਖੇਡਦਾ ਮਾਇਆ ਦੀ। ਭਾਵ ਕੀ ਹੈ? ਬੰਦਗੀ ਵੱਲ ਤੇ ਥੋੜੇ ਹੀ ਪੈਂਦੇ ਨੇ, ਜਿੰਨੇ ਆਉਂਦੇ ਨੇ ਸਾਰੇ ਮਾਇਆ ਦੀ ਖੇਡ ਹੀ ਖੇਡਦੇ ਨੇ। ਬੰਦਗੀ ਵਿਚ ਮਨ ਮਾਰ ਕੇ ਬੰਦਗੀ ਵਿਚ ਪੈਣਾ ਇਹ ਤੇ ਕੋਈ ਕੰਮ ਵਿਹਲਾ ਕਰਦਾ ਹੈ, ਬਾਕੀ ਤਾਂ ਮਾਇਆ ਦੀ ਖੇਡ ਖੇਡਦੇ ਨੇ। ਤ੍ਰੈਗੁਣੀ ਸਰੀਰ ਮਿਲਦਾ ਹੈ, ਮਾਇਆ ਦੀ ਖੇਡ ਖੇਡਦੇ ਨੇ, ਤੁਰ ਜਾਂਦੇ ਨੇ। ਵਿਜੋਗੀ ਦੁੱਖ ਵਿਛੜੇ, ਵਿਜੋਗੀ, ਵਿਜੋਗੀ ਆਖਿਆ, ਵਿਜੋਗੀ ਬੰਦਿਆਂ ਲਈ ਆਖਿਆ। ਵਿਜੋਗੀ ਵਿਛੜੇ ਹੋਏ ਇਨਸਾਨ, ਵਿਛੜੇ ਹੋਏ ਬੰਦੇ, ਕਿਸ ਤੋਂ? ਵਿਜੋਗੀ ਵਿਛੜੇ, ਕਿਸ ਤੋਂ ਵਿਛੜੇ? ਪ੍ਰਭੂ ਤੋਂ ਵਿਛੜੇ। ਵਿਜੋਗੀ ਵਿਛੜੇ, ਜਿਹੜੇ ਵਿਜੋਗ ਕਾਰਨ ਪ੍ਰਭੂ ਤੋਂ ਵਿਛੜੇ ਹੋਏ ਨੇ, ਜਿਹੜੇ ਇਨਸਾਨ, ਜਿਹੜੇ ਬੰਦੇ ਪ੍ਰਭੂ ਤੋਂ ਵਿਛੜੇ ਹੋਏ ਨੇ, ਵਿਜੋਗੀ ਨੇ, ਉਨ੍ਹਾਂ ਬਾਰੇ ਕੀ ਆਖਿਆ? ਦੁੱਖ ਹੈ, ਉਹ ਦੁੱਖ ਵਿਚ ਨੇ, ਉਹ ਦੁੱਖ ਪਾ ਰਹੇ ਨੇ, ਉਹ ਦੁੱਖ ਸਹਿ ਰਹੇ ਨੇ। ਵਿਜੋਗੀ ਵਿਛੜੇ ਦੁੱਖ, ਦੁੱਖ ਵਿਚ ਖੱਖੇ ਨੂੰ ਸਿਆਰੀ, ਭਾਵ ਦੁੱਖ ਵਿਚ ਨੇ, ਦੁੱਖ ਸਹਿੜ ਰਹੇ ਨੇ, ਦੁੱਖ ਪਾ ਰਹੇ ਨੇ, ਦੁੱਖ ਕੱਟ ਰਹੇ ਨੇ। ਜਿਹੜੇ ਤਾਂ ਭਾਈ ਪ੍ਰਭੂ ਤੋਂ ਵਿਛੋੜਾ ਪਾਈ ਬੈਠੇ ਨੇ, ਪ੍ਰਭੂ ਤੋਂ ਵਿਛੋੜੇ ਵਿਚ ਨੇ, ਉਹ ਦੁੱਖ ਕੱਟ ਰਹੇ ਨੇ, ਉਹ ਦੁੱਖ ਵਿਚ ਨੇ, ਦੁੱਖ ਸਹਿੜੀ ਬੈਠੇ ਨੇ। ਮਨ ਮੁਖੀ ਲਹੇ ਨਾ ਮੇਲ, ਜਿੰਨਾ ਚਿਰ ਮਨ ਪਿੱਛੇ ਲੱਗੇ ਨੇ ਪ੍ਰਭੂ ਨਾਲ ਮੇਲਾ ਨਹੀਂ ਪਾ ਸਕਦੇ। ਲਹੇ ਪਾਉਣਾ, ਲਹੇ ਹਾਸਲ ਕਰਨਾ, ਪਾਉਣਾ, ਲਹੇ ਨਾ ਮੇਲ, ਮੇਲਾ ਨਹੀਂ ਪਾ ਸਕਦੇ, ਪਰਮੇਸ਼ਰ ਨਾਲ ਮੇਲਾ ਨਹੀਂ ਪਾ ਸਕਦੇ। ਜਿੰਨਾ ਚਿਰ ਮਨਮੁਖੀ, ਮਨ ਪਿੱਛੇ ਤੁਰ ਕੇ, ਮਨ ਪਿੱਛੇ ਲੱਗ ਕੇ, ਜਿੰਨਾ ਚਿਰ ਮਨ ਪਿੱਛੇ ਲੱਗੇ ਨੇ, ਜਿੰਨਾ ਚਿਰ ਮਨ ਪਿੱਛੇ ਲੱਗੇ ਹੋਏ ਨੇ, ਉਨ੍ਹਾਂ ਚਿਰ ਪ੍ਰਭੂ ਨਾਲ ਮੇਲਾ ਪਾ ਨਹੀਂ ਸਕਦੇ। ਪ੍ਰਭੂ ਨਾਲ ਵਿਛੋੜਾ ਬਣਿਆ ਰਹਿੰਦਾ, ਦੁੱਖ ਸਹਿੜੀ ਰੱਖਦੇ ਨੇ। ਦੋਨਾਂ ਤੁਕਾਂ ਨੂੰ ਰਲਾ ਕੇ ਅਰਥ ਕੀਤੇ, ਜਿੰਨਾ ਚਿਰ ਮਨ ਦੇ ਪਿੱਛੇ ਬੰਦਾ ਲੱਗਾ ਹੈ, ਮਨ ਦੀ ਸੁਣਦਾ ਹੈ, ਮਨਮਾਨੀ ਕਰਦਾ ਹੈ, ਉਨ੍ਹਾਂ ਚਿਰ ਪ੍ਰਭੂ ਨਾਲ ਵਿਛੋੜਾ ਹੈ ਤੇ ਦੁੱਖ ਸਹਿੜਦਾ। ਮਨ ਬੈਰਾਗੀ ਕਰ ਵਸੈ, ਬੈਰਾਗੀ ਤੋਂ ਭਾਵ ਮਾਇਆ ਤੋਂ ਵੈਰਾਗਵਾਨ ਹੋ ਕੇ, ਮਾਇਆ ਛੱਡ ਕੇ। ਮਨ ਬੈਰਾਗੀ ਘਰ ਵਸੈ, ਘਰ ਆਪਣੇ ਟਿਕਾਣੇ ਵਸਣਾ, ਜਿੱਥੇ ਇਹਨੂੰ ਹੋਣਾ ਚਾਹੀਦਾ ਉੱਥੇ ਟਿਕਣਾ, ਤੇ ਮਨ ਨੂੰ ਕਿੱਥੇ ਹੋਣਾ ਚਾਹੀਦਾ? ਪ੍ਰਭੂ ਦੇ ਚਰਨਾਂ ਵਿੱਚ। ਮਨ ਦਾ ਟਿਕਾਣਾ ਕੀ ਹੈ? ਪਰਮੇਸ਼ਰ ਦੇ ਚਰਨ। ਮਨ ਦਾ ਟਿਕਾਣਾ ਤੇ ਪ੍ਰਭੂ ਦੇ ਚਰਨ ਨੇ, ਇਹ ਉੱਥੇ ਹੋਣਾ ਚਾਹੀਦਾ। ਇਹ ਉਸ ਟਿਕਾਣੇ ਉਦੋਂ ਹੁੰਦਾ ਹੈ, ਉਦੋਂ ਆਉਂਦਾ ਹੈ ਜਦੋਂ ਇਹ ਮਾਇਆ ਤੋਂ ਵੈਰਾਗੀ ਹੋ ਜਾਏ, ਮਾਇਆ ਤੋਂ ਵੈਰਾਗਵਾਨ ਹੋਵੇ, ਮਾਇਆ ਨੂੰ ਛੱਡੇ, ਮਾਇਆ ਤਿਆਗੇ। ਮਨ ਤੋਂ ਵੈਰਾਗੀ ਹੋ ਕੇ ਹੀ ਬੰਦੇ ਦਾ ਮਨ ਉਸ ਟਿਕਾਣੇ ਵਸ ਸਕਦਾ ਹੈ ਜਿੱਥੇ ਇਹਨੂੰ ਵਸਣਾ ਚਾਹੀਦਾ, ਤੇ ਉਹ ਟਿਕਾਣਾ ਹੈ ਪ੍ਰਭੂ ਦੇ ਚਰਨ। ਮਨ ਦਾ ਘਰ ਕੀ ਹੈ? ਮਨ ਦਾ ਘਰ ਹੈ ਪਰਮੇਸ਼ਰ ਦੇ ਚਰਨ, ਪਰਮੇਸ਼ਰ ਦੀ ਜੋਤ। ਮਨ ਤੇ ਪਰਮੇਸ਼ਰ ਦੀ ਜੋਤ ਵਿੱਚ ਟਿਕਿਆ ਹੋਣਾ ਚਾਹੀਦਾ। ਇਹ ਉਸ ਟਿਕਾਣੇ ਤਾਂ ਟਿਕੇਗਾ ਜੇ ਮਾਇਆ ਦਾ ਪ੍ਰਭਾਵ ਮੁੱਕੇਗਾ, ਜੇ ਮਾਇਆ ਮੁਕਾਏਗਾ। ਜੇ ਮਾਇਆ ਭਜਾਈ ਫਿਰੇਗੀ ਤਾਂ ਫਿਰ ਇਹ ਕਿਵੇਂ ਟਿਕੇਗਾ ਉਸ ਟਿਕਾਣੇ? ਉਹਨਾਂ ਚਿਰ ਨਹੀਂ ਟਿਕ ਸਕਦਾ। ਮਨ ਬੈਰਾਗੀ, ਮਨ ਮਾਇਆ ਤੋਂ ਵੈਰਾਗੀ ਹੋ ਕੇ, ਮਾਇਆ ਛੱਡ ਕੇ, ਮਾਇਆ ਤੋਂ ਵੈਰਾਗਵਾਨ ਹੋ ਕੇ ਘਰ ਵਸੈ, ਆਪਣੇ ਟਿਕਾਣੇ ਵਸ ਸਕਦਾ ਹੈ। ਤੇ ਮਨ ਦਾ ਟਿਕਾਣਾ ਹੈ ਪਰਮੇਸ਼ਰੀ ਜੋਤ, ਇਹਨੂੰ ਉੱਥੇ ਹੋਣਾ ਚਾਹੀਦਾ। ਤੇ ਇਹ ਪਰਮੇਸ਼ਰੀ ਜੋਤ ਨਾਲ ਤਦ ਜੁੜੇਗਾ, ਤਦ ਉੱਥੇ ਟਿਕੇਗਾ ਜੇ ਮਾਇਆ ਦਾ ਪ੍ਰਭਾਵ ਮੁਕੇਗਾ, ਜੇ ਮਾਇਆ ਤੋਂ ਵੈਰਾਗਵਾਨ ਹੋਵੇਗਾ, ਜੇ ਮਾਇਆ ਦਾ ਪ੍ਰਭਾਵ ਛੱਡੇਗਾ। ਸੱਚ ਪੈ ਰਾਤਾ ਹੋਏ, ਜੇਕਰ ਇਹ ਸੱਚ ਪੈ ਰਾਤਾ ਹੋਏ, ਸੱਚ ਆਖੇ ਪ੍ਰਭੂ ਨੂੰ। ਪੈ ਡਾਰੇ ਅਦਬ ਸਤਕਾਰ, ਰਾਤਾ ਹੋਏ ਰੰਗਿਆ ਹੋਵੇ। ਮਨ ਤੇ ਜੇ, ਮਨ ਉੱਤੇ ਜੇ ਪ੍ਰਭੂ ਦੇ ਡਰ ਅਦਬ ਦਾ ਰੰਗ ਚੜਿਆ ਹੋਵੇ, ਔਰ ਜੇ ਇਹ ਮਾਇਆ ਤੋਂ ਵੈਰਾਗਵਾਨ ਹੋਵੇ, ਫੇਰ ਹੀ ਇਹ ਆਪਣੇ ਟਿਕਾਣੇ ਟਿਕ ਸਕਦਾ ਹੈ। ਤੇ ਜੋ ਟਿਕਾਣਾ ਹੈ ਪ੍ਰਭੂ ਦੀ ਜੋਤ। ਦੋਨਾਂ ਨੂੰ ਜੋੜ ਦਿੱਤਾ। ਮਨ ਨੂੰ ਪ੍ਰਭੂ ਦੇ ਡਰ ਅਦਬ ਸਤਕਾਰ ਦਾ ਰੰਗ ਚੜੇ, ਔਰ ਇਹ ਰੰਗ ਚਾੜ ਕੇ ਮਾਇਆ ਤੋਂ ਵੈਰਾਗਵਾਨ ਹੋਵੇ, ਤਦ ਹੀ ਇਹ ਆਪਣੇ ਟਿਕਾਣੇ ਟਿਕ ਸਕਦਾ ਹੈ। ਤੇ ਉਹ ਟਿਕਾਣਾ ਹੈ ਪ੍ਰਭੂ ਦੀ ਜੋਤ, ਉਹ ਘਰ ਹੈ ਪ੍ਰਭੂ ਦੀ ਜੋਤ, ਫੇਰ ਹੀ ਉੱਥੇ ਟਿਕ ਸਕਦਾ। ਵਰਨਾ ਪ੍ਰਭੂ ਜੋਤ ਨਾਲ ਇਸਦਾ ਜੋੜ ਪੈ ਨਹੀਂ ਸਕਦਾ, ਆਪਣੇ ਟਿਕਾਣੇ ਟਿਕ ਨਹੀਂ ਸਕਦਾ, ਮਾਇਆ ਤੇ ਇਸ ਨੂੰ ਭਜਾਈ ਰੱਖੇਗੀ। ਦੇਖੋ ਦੋਨੇ ਜੁੜ ਗਏ। ਗਿਆਨ ਮਹਾਰਸ ਭੋਗ ਵੈ, ਬਹੁੜ ਭੁੱਖ ਨਾ ਹੋਏ। ਔਰ ਜੇਕਰ ਇਹ ਪ੍ਰਭੂ ਚਰਨਾਂ ਨਾਲ ਜੁੜ ਜਾਏ, ਜੇਕਰ ਇਹ ਆਪਣੇ ਟਿਕਾਣੇ ਆ ਜਾਏ, ਪ੍ਰਭੂ ਚਰਨਾਂ ਨਾਲ ਜੁੜ ਜਾਏ, ਗਿਆਨ ਮਹਾਰਸ ਭੋਗ ਵੈ, ਫਿਰ ਪ੍ਰਭੂ ਦਾ ਗਿਆਨ ਜੋ ਸਭ ਤੋਂ ਵੱਡਾ ਰਸ ਹੈ, ਜੋ ਬ੍ਰਹਮ ਗਿਆਨ ਜੋ ਸਭ ਤੋਂ ਵੱਡਾ ਰਸ ਹੈ, ਤਦ ਹੀ ਉਹ ਰਸ ਮਾਣ ਸਕਦਾ, ਭੋਗਵੈ ਭੋਗ ਸਕਦਾ, ਮਾਣ ਸਕਦਾ। ਆਪਣੇ ਟਿਕਾਣੇ ਟਿਕ ਕੇ ਮਨ ਪ੍ਰਭੂ ਜੋਤ ਵਿੱਚ ਟਿਕੇਗਾ, ਜੁੜੇਗਾ, ਤਦ ਹੀ ਬ੍ਰਹਮ ਗਿਆਨ ਦਾ ਵੱਡਾ ਰਸ ਭੋਗ ਸਕਦਾ, ਮਾਣ ਸਕਦਾ। ਬੌੜ ਭੁੱਖ ਨਾ ਹੋਏ, ਉਸ ਅਵਸਥਾ ਵਿਚ ਮੁੜ ਕੇ ਮਾਇਆ ਦੀ ਭੁੱਖ ਬਚਦੀ ਨਹੀਂ, ਤ੍ਰਿਸ਼ਨਾ ਬਾਕੀ ਬਚਦੀ ਨਹੀਂ। ਉਸ ਅਵਸਥਾ ਤੱਕ ਪਹੁੰਚਦਿਆਂ ਮਾਇਆ ਬਚਦੀ ਨਹੀਂ, ਤ੍ਰਿਸ਼ਨਾ ਬਚਦੀ ਨਹੀਂ। ਤੇ ਜੇ ਤ੍ਰਿਸ਼ਨਾ ਬਚੀ ਹੋਈ ਹੈ ਤਾਂ ਉਸ ਅਵਸਥਾ ਤੱਕ ਪਹੁੰਚ ਨਹੀਂ ਸਕਦਾ। ਗਿਆਨ ਮਹਾਰਸ ਭੋਗਵੇ, ਬ੍ਰਹਮ ਗਿਆਨ ਦਾ ਵੱਡਾ ਉੱਚਾ ਰਸ, ਤਦ ਹੀ ਮਾਣ ਸਕਦਾ ਇਨਸਾਨ ਜੇ ਤ੍ਰਿਸ਼ਨਾ ਮੁੱਕੇ, ਮਾਇਕ ਤ੍ਰਿਸ਼ਨਾ ਮੁੱਕੇ। ਤੇ ਜੇ ਮਾਇਕ ਤ੍ਰਿਸ਼ਨਾ ਬਾਕੀ ਹੈ, ਉਹ ਰਸ ਭੋਗ ਹੀ ਨਹੀਂ ਸਕਦਾ, ਉਹ ਰਸ ਨਸੀਬ ਨਹੀਂ ਹੋ ਸਕਦਾ। ਨਾਨਕ ਇਹ ਮਨ ਮਾਰ ਮਿਲ। ਬੰਦਿਆ ਆਪਣਾ ਮਨ ਮਾਇਆ ਵੱਲੋਂ ਮਾਰ ਕੇ ਮੇਲਾ ਪਾ, ਪ੍ਰਭੂ ਜੋਤ ਨਾਲ ਮੇਲਾ ਪਾ, ਮਿਲ। ਨਾਨਕ ਇਹ ਮਨ ਮਾਰ ਮਿਲ। ਨਾਨਕ ਆਖਦੇ ਨੇ ਬੰਦੇ ਆ, ਆਪਣਾ ਇਹ ਮਨ ਮਾਇਆ ਵੱਲੋਂ ਮਾਰ ਕੇ ਪ੍ਰਭੂ ਜੋੜ ਨਾਲ ਮੇਲਾ ਪਾ ਮਿਲ, ਵੀ ਫਿਰ ਦੁੱਖ ਨਾ ਹੋਏ। ਇੱਕ ਵਾਰੀ ਜੋੜ ਪਾ ਲਏਗਾ, ਮੁੜ ਕੇ ਦੁੱਖ ਨਹੀਂ ਸਹਿੜੇਗਾ, ਕੋਈ ਦੁੱਖ ਨੇੜ ਨਹੀਂ ਆਏਗਾ, ਕੋਈ ਦੁੱਖ ਸਤਾਏਗਾ ਨਹੀਂ। ਪੀ ਦੁਬਾਰਾ, ਫਿਰ ਪੀ, ਫਿਰ ਦੁਬਾਰਾ ਮਾਇਆ ਤ੍ਰਿਸ਼ਨਾ ਇਸ ਦਾ ਦੁੱਖ ਕਦੇ ਵਿਆਪੇਗਾ ਨਹੀਂ ਤੈਨੂੰ। ਐਸੀ ਇਹ ਸ਼ਬਦ ਸ਼ੁਰੂ ਕਰਾਂ ਫਿਰ ਤੋਂ। ਆਓ ਆਪਾਂ ਸਾਰੇ ਪ੍ਰੇਮ ਸਹਿਤ ਇਸ ਸ਼ਬਦ ਨੂੰ ਸਮਰਾਈਜ਼ ਕਰੀਏ, ਫਿਰ ਦੇਖੀਏ ਕਿ ਸਤਿਗੁਰਾਂ ਨੇ ਕੀ ਸੋਝੀ ਦਿੱਤੀ ਹੈ ਸਾਰੇ ਸ਼ਬਦ ਵਿੱਚ, ਕੀ ਸਮਝਾਇਆ ਸਾਨੂੰ। ਪਹਿਲੀ ਗੱਲ ਸਾਨੂੰ ਇਹ ਸਮਝਾਈ ਪਾਤਸ਼ਾਹ ਨੇ, ਪਹਿਲੀ ਗੱਲ ਇਹ ਸਮਝਾਈ ਕਿ ਜਿਹੜੇ ਗੁਰਮੁਖ ਬੰਦੇ ਹੁੰਦੇ ਨੇ ਉਨ੍ਹਾਂ ਨੂੰ ਤਾਂ ਮੌਤ ਦੀ ਚਿੰਤਾ ਹੁੰਦੀ ਨਹੀਂ। ਉਨ੍ਹਾਂ ਹਿਰਦਿਆਂ ਵਿੱਚ ਜਿਹੜੇ ਗੁਰਮੁਖ ਹੁੰਦੇ ਨੇ ਉਨ੍ਹਾਂ ਹਿਰਦਿਆਂ ਵਿੱਚ ਮੌਤ ਦਾ ਡਰ ਬਾਕੀ ਨਹੀਂ ਰਹਿੰਦਾ, ਤੇ ਨਾ ਹੀ ਉਨ੍ਹਾਂ ਨੂੰ ਲਾਲਸਾ ਹੁੰਦੀ ਹੈ ਬਹੁਤ ਲੰਮੀ ਉਮਰ ਭੋਗੀ ਹੈ। ਐਸੀ ਲਾਲਸਾ ਉਹ ਰੱਖਦੇ ਨਹੀਂ, ਪ੍ਰਭੂ ਦੀ ਰਜ਼ਾ ਵਿੱਚ ਜੋ ਸਵਾਸ ਮਿਲੇ ਨੇ ਉਸੇ ਵਿੱਚ ਉਹ ਰਾਜ਼ੀ ਨੇ। ਦੂਸਰੀ ਗੱਲ ਇਹ ਸਮਝਾਈ, ਜਿੰਨੀ ਕੁ ਜ਼ਿੰਦਗੀ ਮਿਲੀ ਹੈ, ਜਿੰਨੀ ਕੁ ਸਵਾਸ ਮਿਲੇ ਨੇ, ਉਸ ਜ਼ਿੰਦਗੀ ਦੌਰਾਨ ਬੰਦਾ ਕਰਮ ਕਰਦਾ ਹੈ, ਤੇ ਜ਼ਿੰਦਗੀ ਦੌਰਾਨ ਚੰਗੇ ਕਰਮ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ, ਔਰ ਇਹਨਾਂ ਦਾ ਲੇਖਾ, ਇਹਨਾਂ ਦਾ ਹਿਸਾਬ ਹੈ। ਹੁਣ ਮੈਂ ਬੇਨਤੀ ਕਰਾਂ, ਹਰ ਕਰਮ ਦਾ ਲੇਖਾ ਹੈ, ਹਿਸਾਬ ਹੈ, ਤਾਂ ਇਹ ਲੇਖਾ ਕਿਤੇ ਬਾਹਰ ਨਹੀਂ। ਮਤ ਸੋਚਣਾ ਕਿ ਲੇਖਾ ਕਿਤੇ ਬਾਹਰ ਕੋਈ ਕਿਤਾਬ ਜਾਂ ਕਾਪੀ ਲੈ ਕੇ ਬੈਠਾ ਹੈ ਕਲਮ ਦੁਆਤ ਨਾਲ ਲਿਖਣ। ਉਹ ਜੋ ਐਸੇ ਦ੍ਰਿਸ਼ ਬੰਨੇ ਜਾਂਦੇ ਨੇ ਉਹ ਤੇ ਅਲੰਕਾਰ ਨੇ। ਧਰਮਰਾਜ ਦੇ ਕਿ ਚਿਤ੍ਰਗੁਪਤ ਦੇ ਕਿ ਉਹ ਲੇਖਾ ਲਿਖ ਰਿਹਾ ਹੈ ਉਹ ਅਲੰਕਾਰ ਨੇ। ਅਸਲ ਵਿੱਚ ਲੇਖਾ ਤੇ ਅੰਦਰ ਹੀ ਹੈ, ਤੇ ਲੇਖਾ ਕਿੱਥੇ ਹੋ ਰਿਹਾ ਹੈ? ਜੋ ਸੰਸਕਾਰ ਜੁੜ ਰਹੇ ਨੇ ਆਤਮਾ ਨਾਲ ਉਹ ਲੇਖਾ ਹੈ, ਉਹ ਲੇਖਾ ਲਿਖਿਆ ਜਾ ਰਿਹਾ ਹੈ। ਚੰਗੇ ਕਰਮਾਂ ਦਾ ਜੋ ਸੰਸਕਾਰ ਚੰਗੇ ਬਣ ਰਹੇ ਨੇ ਉਹ ਵੀ ਲੇਖਾ ਹੈ, ਮਾੜੇ ਕਰਮਾਂ ਦੇ ਜੋ ਮਾੜੇ ਸੰਸਕਾਰ ਨੇ ਉਹ ਵੀ ਲੇਖਾ ਹੈ, ਤੇ ਚੰਗੇ ਮਾੜੇ ਸੰਸਕਾਰ ਅੱਗੇ ਅਗਲੀ ਜੂਨ ਵਿੱਚ ਫਿਰ ਉਭਰਦੇ ਨੇ, ਉਨ੍ਹਾਂ ਅਨੁਸਾਰ ਕਰਮ ਹੁੰਦੇ ਨੇ, ਤੇ ਫਿਰ ਫਲ ਭੋਗੀਦਾ। ਤੋ ਲੇਖਾ ਤੇ ਹੈ ਚੰਗੇ ਮਾੜੇ ਕਰਮਾਂ ਦਾ, ਪਰ ਨਾਲ ਇਹ ਗੱਲ ਦੱਸੀਏ, ਇਹ ਗੱਲ ਸਮਝਾਈਏ ਕਿ ਪਰਮੇਸ਼ਰ ਦਾ ਇਨਸਾਫ ਇਹ ਨਹੀਂ ਕਿ ਮੰਦ ਕਰਮੀਆਂ ਦੀ ਪ੍ਰਤਿਪਾਲਨਾ ਨਾ ਹੋਵੇ। ਮੰਦ ਕਰਮੀ ਵੀ ਜੀ ਰਹੇ ਨੇ, ਉਨ੍ਹਾਂ ਦੀ ਵੀ ਪ੍ਰਤਿਪਾਲਨਾ ਹੋ ਰਹੀ ਹੈ, ਉਹ ਵੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸੰਸਾਰ ਦੀ ਖੇਡ ਹੀ ਪਰਮਾਤਮਾ ਨੇ ਐਵੇਂ ਰਚੀ ਹੈ, ਜਿੱਥੇ ਚੰਗਿਆਈ ਬੁਰਾਈ, ਦੁੱਖ ਸੁੱਖ ਇਸ ਦਾ ਦੁਮੇਲ ਹੈ, ਇਸ ਦਾ ਬੈਲੈਂਸ ਹੈ, ਦੁਮੇਲ ਹੈ। ਐਸਾ ਸੰਸਾਰ ਚੱਲ ਹੀ ਨਹੀਂ ਸਕਦਾ ਜਿੱਥੇ ਸਾਰੇ ਚੰਗੇ ਹੋਣ। ਚੰਗਿਆਈ ਦਾ ਅਰਥ ਕੀ ਹੈ? ਮਿਟ ਜਾਏਗਾ ਜੇ ਬੁਰਾਈ ਨਾ ਹੋਵੇ। ਸੁੱਖ ਕੀ ਹੈ? ਸੁੱਖ ਦਾ ਅਰਥ ਕੀ ਹੈ? ਸੁੱਖ ਕਿਸ ਨੂੰ ਕਹਿੰਦੇ ਨੇ? ਇਸ ਦਾ ਅਹਿਸਾਸ ਮੁੱਕ ਜਾਏਗਾ ਜੇ ਦੁੱਖ ਨਾ ਹੋ। ਸੁੱਖ ਔਰ ਦੁੱਖ, ਚੰਗਿਆਈ ਬੁਰਿਆਈ, ਇਸ ਤਰ੍ਹਾਂ ਦੁਐਸ਼ ਨਾਲ ਹੀ, ਦੁਐਸ਼ ਦੇ ਸੰਮੇਲਨ ਨਾਲ ਹੀ, ਸੰਤੁਲਨ ਨਾਲ ਹੀ ਸੰਸਾਰ ਦੀ ਖੇਡ ਚੱਲ ਰਹੀ ਹੈ। ਇਸ ਕਰਕੇ ਚੰਗੇ ਕਰਮ ਵੀ ਹੋ ਰਹੇ ਨੇ, ਮਾੜੇ ਵੀ ਹੋ ਰਹੇ ਨੇ, ਮੰਦ ਕਰਮੀਆਂ ਨੂੰ ਵੀ ਉਹ ਪਾਲਦਾ ਹੈ, ਪਰ ਮੰਦ ਕਰਮੀਆਂ ਨੂੰ ਆਪਣੇ ਕਰਮਾਂ ਦੀ ਸਜ਼ਾ ਭੋਗਣੀ ਪੈਂਦੀ ਹੈ, ਫਿਰ ਜੂਨ ਮਿਲਦੀ ਹੈ। ਤਾਂ ਇਹ ਗੱਲ سمجھائیے تھے. پھر آخدے نے کہ او پرماتما جو حساب رکھدا ہے او تے ساریاں دے اندر وسدا ہے، او کتے باہر نہیں، انتر توں وسیں پر او اندر وسدا ہے. اس دا گیان ہوندا ہے گرو دی سکھیا نال. تے پھر جو سچا سیوک ہے او تے پربھو اگے سدا اے ارداس کردا ہے کہ بھائی مینو بھی اس دا احساس کروا دے، مینو بھی اس دا نرجاس کروا دے، مینو بھی اس دا نرنا کروا دے، میرے وچ بھی یہ احساس پیدا ہو جائے کہ سبنا وچ اوہی وسدا ہے. تے اس کر کے میں مند کرموں پھر ڈرا. پھر آخدے نے مایا جت کر جائی ہے تت جیم دیا مر مار. مایا جت کر مویا جت کر جائی ہے تت جیم دیا مر مار. مر کے جس پربھو در تے پہنچنا ہوندا ہے اس در نو تے جیوندیاں پاؤنا ہے، ہن ہی پاؤنا ہے. من نو مار کے پا لینا، من ماریا، من مار، من نو مایا تے وکارا ولو ماریا، او در ہن ہی پا لئی دا ہے، اسے جیون وچ پائی دا ہے. اور پھر اے گل سمجھائی انہد شبد دی پراپتی تک پربھو دا میلا اے تد ہی ہو سکدا ہے جد تک ہومے مکے. جے ہومے نہ مکے تا اے میلا نصیب نہیں ہونا. میں تے توں ایک ہونے ضروری نے. جے میں توں وچ اپید نہیں ہوئے گا، جے میں توں وچ گواچے گا نہیں تا میلا نہیں ہو پاؤنا. جے میں دی حیثیت وکری رہے گی تے توں بھی بنیا رہے گا، پھر میں تے توں ہی رہاں گے، پھر میلا نصیب نہیں. میلا تے تد ہے میں توں وچ سما کے توں ہی رہ جائے، میں مک جائے. ایسا ہونا ضروری ہے. اور پھر اے دیکھا کہ میں جدھر تک دا ہر جیو مایا وچ جڑیا ہے، مایا دی کھیڑ کھیڑ کے تری جا رہا ہے، مایا کر کے وجوگ پیا ہے، وچھڑے ہوئے نے جیو پرماتما تو، من پچھے لگے ہوئے نے. یہی کارن ہے یہ گرو پچھے لگن تا یہ ویراگ مک سکتا ہے، پر من پچھے لگے ہوئے نے. من مایا تو ویراگی ہو کے پربھو چرنا وچ تد ہی وس سکتا ہے، تد ہی گیان دا مہارس بھوگ سکتا ہے، تد ہی ترشنا سدا تک مک سکتی ہے. جے من مایا نو چھڈے، مایا دا پربھاو مکے، جد تک مایا وچ کھچت ہے من تد تک اپنی ٹکانے نہیں وس سکدا. تے اے دا ٹکانا ہے پربھو دے چرن، پربھو دی جوت. اے اس ٹکانے تد ہی وسے گا جد مایا دا اثر مکے گا، مایا دا پربھاو مکے گا، پھر ہی اے پربھو دے مہاں گیان رس نو مان سکے گا، نہیں تا نہیں. اور جدوں اے گیان حاصل ہو جاندا ہے اس اوستھا تک تے ترشنا بچدی کوئی نہیں. تے جے ترشنا بچی ہے تے میلا ہو نہیں سکدا. اور انت وچ آکھیا نانک اے من مار مل پی پھر دکھ نہ ہوئے. بندے اپنے من نو مار کے پربھو نال میلا پا لے، پھر مایا اور وکاراں دا دکھ اے نہیں پوگے گا، اے نہیں تینوں پرتیت ہوئے گا. اے نہیں بچن آپ جی پرمان کر لینا. خالصہ واہگرو جی کی فتح.